गोविंद मानत पे सब जान के हो पवित्रत बृंद।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत पत पावन भगत वछल कृपा निदान अनाथ नाथ जगत गुरु धन धन श्री गुरु ग्रंथ साहिब सच्चे पातशाह दे पावन चरणा च पंचमी दे सजे हुए दवाना च हाजरियां भर के अपने जीवन दियां कीमती और वडमुलियां घड़ियां गुरु लेखे ला के सफलियां कर रहे। अमृत वेले तो पंचमी दे दीवान सजे हुए ने सजे हुए दीवाना च रागी सिंघां ने गुरबाणी का कीर्तन किया है। ढाडी सिंघां ने प्रचारकां ने गुरु साहब का सजस गाया। संध्या समय समय जो नेता प्रति इस स्थान ते सतगुरां दे इतिहास की लड़ीवार कथा चलती है उनु सरवण करन वास्ते इस वक्त आप जी गुरु चरणा च तत्पर होके सावधान होके जुड़ बैठे। मेरी पीरी दे मालक सतगुरु श्री गुरु हरगोबिंद साहिब सच्चे पातशाह जी महाराज बटाले नगर तो बाबा गुरदत्ता जी की बरात लैके वापस आए हैं। नगर दे विच बड़ा भारी उत्सव है। माता गंगा जी ने माता दमोदरी जी ने नवी आई नूह राणी का बड़ा प्यार नाल स्वागत किया है। बहुत सारे पैसे धनवार का किया है। गुरु हरगोबिंद साहब जी महाराज जी ने बाबा गुरदत्ता जी नूं नाल लैके सतखंड श्री हरिमंदर साहिब दरबार साहब जाके नमस्कार कीती है। कड़ा प्रसाद दियां देगां भेट करके बाबा बुढ़ा साहिब जी पासों अरदास करवाई अकाल तख्त साहिब ते आके दीवान सजाया। जितनी बरात आई है सारयां दी देखभाल करन वास्ते मसंदां दी ड्यूटी सतगुरां ने ला दित्ती है। इसे तरह कुछ दिन बतीत होए हन ते जिन्ना मेल मंडल आया सी सब ने सतगुरां कोलों वदायगी लई है। जथा शक्त मान सतकार दे के सारे मेड़ मंडल नूं महाराज जी ने विदा किया है। बस भाई साईं दास और बीबी रामो नहीं गए। इन्हां दे मन दी इच्छा सी कि असी सतगुरां दे चरणां विच रह के कुछ समा होर दर्शन परसीए। इस करके भाई साईं दास ते बीबी रामो गुरु चरणां विच ही हाजर रहे। एने नू एक सिख बकाले तो चल के आया एदा नां भाई मेरा। इन्हें आके बेनती की सतगुरु जी मैं नवा मकान बनाया है आप जी की दया नाल बन के तैयार हो गया है। मेरे मन का फुरना है कि तुसी माता गंगा जी दे समेत उन्हां नवे मकाना च चरण पाओ आके मेरे घर विच चरण पा के उस घर नूं पवित्र करो। गुरु हरगोबिंद साहब जी महाराज जी ने आख्या भाई मेरा जी तुहाडी ये भावना गुरु नानक साहब जरूर पूरी करनगे पर तुहानू कुछ समा हाले उड़ीक करनी पैणी। ਸਤਿਗੁਰਾਂ ਦੇ ਕੋਲੋਂ ਇਹ ਬਚਨ ਸੁਣ ਕੇ ਭਾਈ ਮੇਰਾ ਜੀ ਮਾਤਾ ਗੰਗਾ ਜੀ ਕੋਲ ਆਏ। ਮਾਤਾ ਗੰਗਾ ਜੀ ਨੂੰ ਆ ਕੇ ਬੇਨਤੀ ਕੀਤੀ, ਮਾਤਾ ਜੀ ਕਿਰਪਾ ਕਰੋ, ਸਤਿਗੁਰਾਂ ਕੋਲ ਤੁਸੀਂ ਸਿਫਾਰਿਸ਼ ਕਰੋ, ਮੈਂ ਨਵਾਂ ਮਕਾਨ ਬਣਾਇਆ, ਉਸ ਨਵੇਂ ਬਣੇ ਮਕਾਨ ਵਿਚ ਤੁਸੀਂ ਵੀ ਚਰਨ ਪਾਓ ਤੇ ਸਤਿਗੁਰੂ ਜੀ ਵੀ ਚਰਨ ਪਾਉਣੇ, ਮੇਰੇ ਮਨ ਦੀ ਰੀਝ ਹੈ। ਆਪ ਜੀ ਦਇਆ ਕਰਕੇ ਮੇਰਾ ਇਹ ਮਨੋਰਥ ਪੂਰਾ ਕਰੋ ਸਹਿਬ ਮਾਤਾ ਜੀ। ਉਹ ਮਾਤਾ ਜੀ ਨੇ ਬਚਨ ਕੀਤਾ, ਭਾਈ ਮੇਰਾ ਜੀ ਤੁਹਾਡੀ ਇਹ ਕਾਮਨਾ ਜਰੂਰ ਪੂਰੀ ਹੋਵੇਗੀ, ਹਾਲੇ ਵਿਆਹ ਦੀਆਂ ਤਿਆਰੀਆਂ ਕਰਕੇ ਹਟੇ ਆ, ਸਮਾਗਮ ਵਿਆਹ ਦੇ ਹਾਲੇ ਚੱਲ ਰਹੇ ਨੇ, ਕੁਝ ਦਿਨ ਲੱਗਣਗੇ, ਤੁਸੀਂ ਘਰ ਜਾਓ, ਘਰ ਜਾ ਕੇ ਆਪਣੇ ਨਗਰ ਵਿਚ ਉਡੀਕ ਕਰੋ, ਅਸੀਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਲੈ ਕੇ ਆਵਾਂਗੇ। ਭਾਈ ਮੇਰਾ ਜੀ ਦੇ ਸਤਿਗੁਰਾਂ ਦੇ ਬਚਨ ਸੁਣੇ, ਬਕਾਲੇ ਨਗਰ ਵਾਪਸ ਚਲੇ ਗਏ, ਘਰ ਜਾ ਕੇ ਉਡੀਕ ਕਰਨ ਲੱਗੇ ਕਿ ਛੇਵੇਂ ਪਾਤਸ਼ਾਹ ਕਦੋਂ ਆਉਣ, ਆ ਕੇ ਮੇਰੇ ਗਰੀਬ ਦੀ ਭਾਵਨਾ ਪੂਰੀ ਕਰਨ, ਮੇਰੇ ਗ੍ਰਹਿ ਵਿਖੇ ਚਰਨ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰਨ। ਏਦਾਂ ਦੀ ਤਾਂਘ ਧਾਰਨ ਕਰਕੇ, ਇੱਛਾ ਧਾਰਨ ਕਰਕੇ ਭਾਈ ਮੇਰਾ ਜੀ ਘਰ ਬੈਠੇ ਨੇ। ਇਧਰ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਛੇਵੇਂ ਪਾਤਸ਼ਾਹ, ਭਾਈ ਮੇਰਾ ਜੀ ਨੇ ਬੇਨਤੀ ਕੀਤੀ ਸੀ ਬਕਾਲੇ ਨਗਰ ਚ ਉਹਦਾ ਘਰ ਹੈ, ਤੇ ਚਲੋ ਉਹਦੀ ਭਾਵਨਾ ਪੂਰੀ ਕਰੋ, ਚੱਲ ਕੇ ਉਹਦੇ ਨਵੇਂ ਬਣੇ ਮਕਾਨ ਚ ਚਰਨ ਪਾਓ। ਜਦੋਂ ਮਾਤਾ ਗੰਗਾ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਤੋਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਬਚਨ ਕੀਤਾ, ਮਾਤਾ ਜੀ ਕੋਈ ਗੱਲ ਨਹੀਂ, ਅਸੀਂ ਜ਼ਰੂਰ ਚੱਲਾਂਗੇ, ਦੋ ਤਿੰਨ ਰਾਤਾਂ ਜਾ ਕੇ ਉੱਥੇ ਰਹਾਂਗੇ ਵੀ। ਤੋਂ ਜਿਵੇਂ ਸਤਿਗੁਰੂ ਜੀ ਬਕਾਲੇ ਨੂੰ ਚਾਲੇ ਪਾ ਰਹੇ ਨੇ, ਆਓ ਮਨ ਵਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ ਸ੍ਰੀ
ਵਾਹਿ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿ ਗੁਰੂ ਸਾਹਿਬ ਜੀ, ਦੋਹਰਾ ਸੁਨ ਕਰ ਬਚ ਇਮ ਮਾਤ ਕੇ, ਸ਼੍ਰੀ ਗੁਰ ਹਰਗੋਬਿੰਦ।
ਜਦੋਂ ਮਾਤਾ ਗੰਗਾ ਜੀ ਨੇ ਆਖਿਆ ਸ਼੍ਰੀ ਹਰਗੋਬਿੰਦ ਸਾਹਿਬ ਨੂੰ, ਲਾਲ ਜੀ ਭਾਈ ਮੇਰਾ ਜੀ ਦੀ ਭਾਵਨਾ ਪੂਰੀ ਕਰੋ, ਚੱਲ ਕੇ ਬਾਬੇ ਬਕਾਲੇ ਚਰਨ ਪਾਓ, ਬਕਾਲੇ ਚੱਲ ਕੇ ਭਾਈ ਮੇਰੇ ਦਾ ਘਰ ਪਵਿੱਤਰ ਕਰੋ। ਤੋ ਮਾਤਾ ਗੰਗਾ ਜੀ ਦੀ ਇਹ ਬੇਨਤੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ।
ਮਾਨਤ ਪੇ ਸਭ ਜਾਨ ਕੈ, ਹੋ ਪਵਿਖਿਅਤ ਬ੍ਰਿੰਦ।
ਸਤਿਗੁਰੂ ਜੀ ਨੇ ਮਾਤਾ ਗੰਗਾ ਜੀ ਦੀ ਸਾਰੀ ਬੇਨਤੀ, ਮਾਤਾ ਗੰਗਾ ਜੀ ਦਾ ਬਚਨ ਮੰਨਿਆ, ਕਿਉਂਕਿ ਜੋ ਸਾਰੀ ਭਵਿੱਖਤ ਵਿਚ ਹੋਣੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਵੀ ਉਸੇ ਜਗ੍ਹਾ ਤੇ ਜਾ ਕੇ ਹੋਣੀ ਵਰਤਣੀ ਹੈ। ਇਸ ਕਰਕੇ ਮਾਤਾ ਗੰਗਾ ਜੀ ਦਾ ਬਚਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੰਨਿਆ ਹੈ।
ਜੋ ਪਈ ਹੋਤ ਪ੍ਰਭਾਤ ਕਰੇ ਸਭ ਤਿਆਰੇ,
ਪ੍ਰਭਾਤ ਵੇਲਾ ਹੋਇਆ ਤੋ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ।
ਜਲੈ ਬਕਾਲੇ ਸੰਗ ਤੁਮਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਮਾਤਾ ਜੀ ਕੱਲ ਸਵੇਰੇ ਪ੍ਰਭਾਤ ਵੇਲੇ ਤਿਆਰੀ ਕਰ ਲਓ, ਕੱਲ ਅਸੀਂ ਤੁਹਾਡੇ ਨਾਲ ਬਕਾਲੇ ਚੱਲਾਂਗੇ, ਕੱਲ ਅਸੀਂ ਬਕਾਲੇ ਚੱਲ ਕੇ ਚਰਨ ਪਾਵਾਂਗੇ।
ਇਮ ਕੈ ਸੁਪਤੇ ਰਾਤ ਬਿਤਾਈ,
ਰਾਤ ਦਾ ਸਮਾਂ ਸੀ, ਏਦਾਂ ਸਤਿਗੁਰੂ ਜੀ ਬਚਨ ਕਹਿ ਕੇ ਕੱਲ ਨੂੰ ਚੱਲਾਂਗੇ, ਇਹ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਰਾਤ ਨੂੰ ਸੁੱਤੇ ਨੇ, ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਹਨ।
ਜਾਗੇ ਦਇਆ ਸਿੰਧ ਗੋਸਾਈ,
ਦਇਆ ਸਿੰਧ ਜਗਤ ਦੇ ਮਾਲਕ, ਸਾਰੀ ਸ੍ਰਿਸ਼ਟੀ ਦੇ ਨਾਥ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਜਾਗੇ ਹਨ।
ਸੋਚ ਇਸ਼ਨਾਨ ਧਿਆਨ ਕੋ ਠਾਨੇ,
ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਨੇ ਸੋਚ ਇਸ਼ਨਾਨ ਕੀਤਾ ਹੈ। ਸੋਚ ਇਸ਼ਨਾਨ ਕਰਕੇ ਸੋਹਣੇ ਸਵੱਛ ਵਸਤਰ ਧਾਰਨ ਕਰਕੇ ਮਹਾਰਾਜ ਜੀ ਆਪਣੇ ਆਸਣ ਤੇ ਸਮਾਧੀ ਚ ਬੈਠੇ ਨੇ। ਆਪਣੇ ਨਿਜ ਸਰੂਪ ਦੇ ਨਾਲ ਸਤਿਗੁਰਾਂ ਨੇ ਆਪਣਾ ਧਿਆਨ ਜੋੜਿਆ ਹੈ। ਆਪਣੀ ਸਮਾਧੀ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਲੀਨ ਹੋਏ ਹਨ।
ਦਿਨ ਕਰ ਚੜੇ ਚੜਨ ਲਲ ਚਾਨੇ,
ਜਦੋਂ ਦਿਨ ਚੜਿਆ ਸੂਰਜ ਉਦੇ ਹੋਇਆ ਤੇ ਸੂਰਜ ਦੇ ਪ੍ਰਕਾਸ਼ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰ ਖੁੱਲੇ ਨੇ। ਮਹਾਰਾਜ ਜੀ ਦੀ ਸਮਾਧੀ ਖੁੱਲੀ ਹੈ। ਦਿਨ ਚੜਦਿਆਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਕਾਲੇ ਚੱਲਣ ਵਾਸਤੇ ਤਿਆਰੀ ਕੀਤੀ।
ਸਭ ਪਰਿਵਾਰ ਸਦਨ ਹੀ ਰਾਖ,
ਮਹਾਰਾਜ ਜੀ ਨੇ ਬਹੁਤਾ ਪਰਿਵਾਰ ਨਾਲ ਨਹੀਂ ਲਿਆ, ਬਾਕੀ ਸਾਰਾ ਪਰਿਵਾਰ ਘਰ ਦੇ ਵਿਚ ਹੀ ਛੱਡਿਆ। ਮਾਤਾ ਦਮੋਦਰੀ ਜੀ ਹੋਣਾ ਨੂੰ, ਨਾਨਕੀ ਜੀ ਹੋਣਾ ਨੂੰ, ਸਭ ਨੂੰ ਆਖਿਆ ਕਿ ਤੁਸੀਂ ਇੱਥੇ ਘਰ ਦੇ ਵਿਚ ਹੀ ਰਹੋ।
ਹਿਆ ਮੰਗਵਾ ਇਸ ਚਲ ਬੇ ਕਾਂਕ,
ਸਿਰਫ ਮਾਤਾ ਗੰਗਾ ਜੀ ਨੂੰ ਸਤਿਗੁਰਾਂ ਨੇ ਨਾਲ ਲਿਆ, ਬਾਕੀ ਸਾਰਾ ਪਰਿਵਾਰ ਸਤਿਗੁਰਾਂ ਨੇ ਘਰ ਛੱਡ ਦਿੱਤਾ ਹੈ। ਸਿਰਫ ਮਾਤਾ ਗੰਗਾ ਜੀ ਨੂੰ ਸਤਿਗੁਰਾਂ ਨੇ ਨਾਲ ਲਿਆ ਹੈ।
ਕੁਛ ਸਿੱਖ ਸੁਪੱਟ ਸੰਗ ਲੈ ਨਾਥ,
ਮਹਾਰਾਜ ਜੀ ਨੇ ਆਪਣੀ ਸਵਾਰੀ ਵਾਸਤੇ ਘੋੜਾ ਮੰਗਵਾਇਆ। ਸੇਵਾਦਾਰ ਬੜੀ ਛੇਤੀ ਨਾਲ ਸਤਿਗੁਰਾਂ ਦੇ ਚੜ੍ਹਨ ਵਾਸਤੇ ਘੋੜਾ ਲੈ ਕੇ ਆਏ ਨੇ। ਕੁਝ ਕੁ ਸੁਪੱਟ, ਕੁਝ ਕੁ ਸਿਪਾਹੀ ਸੂਰਮੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਨਾਲ ਲਏ ਹਨ।
ਗੰਗ ਮਾਤ ਕੇ ਚਾਲੇ ਸਾਥ,
ਮਾਤਾ ਗੰਗਾ ਜੀ ਪਾਲਕੀ ਚ ਸਵਾਰ ਹੋਏ ਨੇ, ਕਿਉਂਕਿ ਬਜੁਰਗ ਹੋ ਚੁੱਕੇ ਸਨ। ਤੋ ਮਾਤਾ ਗੰਗਾ ਜੀ ਪਾਲਕੀ ਵਿਚ ਸਵਾਰ ਹੋ ਕੇ ਚੱਲੇ ਨੇ। ਨਾਲ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਜਗਤ ਨਾਥ ਚੱਲ ਪਏ ਹਨ।
ਸ੍ਰੀ ਹਰ ਮੰਦਰ ਬੰਦਨ ਕਰਕੇ ਗਮਨ ਬਤਾਲੇ ਦਿਸ਼ਾ ਨਿਹਰ ਕੈ,
ਚੱਲਣ ਤੋਂ ਪਹਿਲਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਵੰਦਨਾ ਕਰਕੇ ਆਗਿਆ ਲੈ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਕਾਲੇ ਵੱਲ ਬੁੱਖ ਕੀਤਾ ਹੈ ਔਰ ਬਕਾਲੇ ਵੱਲ ਨੂੰ ਚੱਲ ਪਏ ਹਨ।
ਸਨੇ ਸਨੇ ਮਗ ਲੰਘਿਓ ਸਾਰੋ,
ਸਨੇ ਸਨੇ ਸਹਿਜੇ ਸਹਿਜੇ ਰਸਤੇ ਦਾ ਜਿੰਨਾ ਪੈਂਡਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੈਅ ਕੀਤਾ ਹੈ।
ਜਾਏ ਬਕਾਲੇ ਗ੍ਰਾਮ ਨਿਹਾਰੋ,
ਚਲਦਿਆਂ ਚਲਦਿਆਂ ਦਇਆ ਨਿਧ ਸਤਿਗੁਰੂ ਮਹਾਰਾਜ ਬਕਾਲੇ ਨਗਰ ਆ ਗਏ ਨੇ। ਬਕਾਲਾ ਨਗਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਹੈ।
ਸਾਈਂ ਦਾਸ ਸੰਗ ਬਚ ਕਹਿਓ,
ਸਤਿਗੁਰਾਂ ਦੇ ਸੇਵਕ ਭਾਈ ਸਾਈਂ ਦਾਸ ਜੀ ਸਤਿਗੁਰਾਂ ਦੇ ਨਾਲ ਹੀ ਸਨ। ਭਾਈ ਸਾਈਂ ਦਾਸ ਜੀ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ,
ਏ ਸਥਾਨ ਆਗੇ ਜੋ ਲਹਿਓ,
ਭਾਈ ਸਾਈਂ ਦਾਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਭਾਈ ਸਾਈਂ ਦਾਸ ਜੀ ਆ ਜਿਹੜਾ ਸਾਹਮਣੇ ਨਗਰ ਨਜ਼ਰ ਆ ਰਿਹਾ, ਇਹ ਜੋ ਸਾਹਮਣੇ ਨਗਰ ਦਿਸ ਰਿਹਾ,
ਪਹੁੰਚਣ ਉਚਿਤ ਇਹੀ ਲਖ ਲੀਜੈ,
ਇਹੀ ਨਗਰ ਹੈ ਜਿਹਦੇ ਵਿਚ ਆਪਾਂ ਜਾਣਾ, ਕਿਉਂਕਿ ਕੁਝ ਦੂਰੀ ਤੇ ਨਗਰ ਦਿਸ ਰਿਹਾ ਸੀ ਬਕਾਲਾ। ਭਾਈ ਸਾਈਂ ਦਾਸ ਜੀ ਨੂੰ ਮਹਾਰਾਜ ਜੀ ਨਗਰ ਵੇਖ ਕੇ ਕਹਿੰਦੇ, ਸਾਈਂ ਦਾਸ ਆ ਹੀ ਨਗਰ ਹੈ ਜਿਹੜੇ ਨਗਰ ਦੇ ਵਿਚ ਆਪਾਂ ਪਹੁੰਚ ਕਰਨੀ ਹੈ, ਜਿੱਥੇ ਸਾਡਾ ਸਿੱਖ ਭਾਈ ਮੇਰਾ ਸਾਡੀ ਉਡੀਕ ਕਰ ਰਿਹਾ ਹੈ, ਇਹ ਉਹੀ ਨਗਰ ਹੈ ਸਾਹਮਣੇ ਜੋ ਦਿਸ ਰਿਹਾ।
ਇਤਕ ਦਿਨ ਬਾਸਾ ਇਤ ਕੀ ਜੈ,
ਇੱਥੇ ਆਪਾਂ ਕੁਝ ਸਮਾਂ ਰਹਿਣਾ ਹੈ, ਕੁਝ ਦਿਨ ਆਪਾਂ ਇੱਥੇ ਹੀ ਵਾਸਾ ਕਰਨਾ, ਇਸੇ ਨਗਰ ਵਿਚ ਨਿਵਾਸ ਕਰਨਾ ਹੈ।
ਮੇਰੇ ਸੁਣਿਓ ਗੁਰੂ ਚੱਲ ਆਏ,
ਇੱਦਾਂ ਸਤਿਗੁਰੂ ਜੀ ਬਚਨ ਕਰਦਿਆਂ ਨਗਰ ਦੇ ਨੇੜੇ ਆ ਰਹੇ ਨੇ। ਉਧਰ ਭਾਈ ਮੇਰਾ ਜੀ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਨੇ, ਦੀਨ ਦੁਨੀਆਂ ਦੇ ਮਾਲਕ ਮੇਰੀ ਭਾਵਨਾ ਪੂਰੀ ਕਰਨ ਵਾਸਤੇ ਆ ਰਹੇ ਨੇ।
ਮਾਤਾ ਗੰਗਾ ਸੰਗੇ ਲਿਆਏ,
ਔਰ ਸਤਿਗੁਰਾਂ ਦੇ ਨਾਲ ਮਾਤਾ ਗੰਗਾ ਜੀ ਵੀ ਆ ਰਹੇ ਨੇ। ਭਾਈ ਮੇਰਾ ਜੀ ਨੇ ਸੁਣਿਆ ਕਿ ਸਤਿਗੁਰੂ ਜੀ ਵੀ ਆ ਰਹੇ ਨੇ, ਤੇ ਮਾਤਾ ਗੰਗਾ ਜੀ ਵੀ ਨਾਲ ਆ ਰਹੇ ਹਨ।
ਹਰ ਸਤ ਗਮਨੇ ਓਲੇ ਨੇ ਅਗਾਰੀ,
ਬੜੀ ਖੁਸ਼ੀ ਨਾਲ ਬੜੇ ਭਾਰੀ ਆਨੰਦ ਨਾਲ ਭਾਈ ਮੇਰਾ ਜੀ ਆਪਣੇ ਘਰੋਂ ਬਾਹਰ ਨਿਕਲ ਕੇ ਨਗਰ ਤੋਂ ਬਾਹਰ ਵਾਰ ਜਿਧਰੋਂ ਸਤਿਗੁਰੂ ਛੇਵੇਂ ਪਾਤਸ਼ਾਹ ਆ ਰਹੇ ਸਨ ਉਸ ਪਾਸੇ ਮਹਾਰਾਜ ਜੀ ਨੂੰ ਲੈਣ ਵਾਸਤੇ ਗਏ ਹਨ।
ਆਏ ਮਿਲਿਓ ਬੰਧਨ ਪਦ ਧਾਰੀ,
ਆ ਕੇ ਸਤਿਗੁਰਾਂ ਨੂੰ ਮਿਲੇ ਨੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਣਾ ਤੇ ਭਾਈ ਮੇਰਾ ਜੀ ਨੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਸਤਿਗੁਰ ਕੁਸ਼ਲ ਬੂਝਤੇ ਸੰਗਾ,
ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ, ਭਾਈ ਮੇਰਾ ਜੀ ਨੂੰ ਪੁੱਛਿਆ, ਹਾਂ ਭਾਈ ਮੇਰਾ ਜੀ ਰਾਜੀ ਖੁਸ਼ੀ ਹੋ ਆਨੰਦ ਮੰਗਲ ਹੋ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ।
ਦਇਆ ਆਪ ਕੀ ਸੁਖ ਸਰ ਬੰਗਾ,
ਭਾਈ ਮੇਰੇ ਨੇ ਹੱਥ ਜੋੜੇ ਤੇ ਆਖਿਆ, ਸਤਿਗੁਰੂ ਤੁਹਾਡੀ ਦਇਆ ਤੁਹਾਡੀ ਕਿਰਪਾ, ਤੁਹਾਡੀ ਕਿਰਪਾ ਨਾਲ ਸਾਰੇ ਸੁਖ ਪ੍ਰਾਪਤ ਨੇ, ਤੁਹਾਡੀ ਦਇਆ ਨਾਲ ਮਹਾਰਾਜ ਜੀ ਸਭ ਕੁਝ ਰਾਜੀ ਖੁਸ਼ੀ ਹੈ।
ਉਨ ਮਾਤਾ ਕੇ ਚਰਨੀ ਪਰਿਓ,
ਸਤਿਗੁਰਾਂ ਨੂੰ ਮਿਲ ਕੇ ਫਿਰ ਭਾਈ ਮੇਰਾ ਜੀ ਮਾਤਾ ਜੀ ਨੂੰ ਆ ਕੇ ਮਿਲੇ। ਮਾਤਾ ਗੰਗਾ ਜੀ ਪਾਲਕੀ ਚ ਬੈਠੇ ਸਨ ਤੇ ਮਾਤਾ ਜੀ ਦੇ ਚਰਨਾਂ ਵਿਚ ਆ ਕੇ ਭਾਈ ਮੇਰਾ ਜੀ ਦੇ ਮੱਥਾ ਟੇਕਿਆ।
ਗੁਰ ਚਿਤੇ ਆਵੇ ਆਸ਼ਿਕ ਰਿਓ,
ਮਾਤਾ ਜੀ ਨੇ ਅਸੀਸ ਦਿੱਤੀ ਜਦੋਂ ਭਾਈ ਮੇਰਾ ਜੀ ਨੇ ਮੱਥਾ ਟੇਕਿਆ ਨਾ, ਤੇ ਮਾਤਾ ਨੇ ਅਸੀਸ ਦਿੱਤੀ, ਆਖਿਆ ਬੇਟਾ ਤੈਨੂੰ ਗੁਰੂ ਚੇਤੇ ਆਵੇ, ਤੇਰੇ ਹਿਰਦੇ ਚ ਗੁਰੂ ਦੀ ਯਾਦ ਬਣੀ ਰਹੇ, ਇਹ ਆਸ਼ੀਰਵਾਦ ਇਹ ਅਸੀਸ ਮਾਤਾ ਗੰਗਾ ਨੇ ਭਾਈ ਮੇਰਾ ਜੀ ਨੂੰ ਦਿੱਤੀ।
ਮੁਦਤ ਹਿਰਦੇਲੇ ਪੂਰੀ ਸਿਧਾਰਾ,
ਬੜਾ ਖੁਸ਼ ਹੋਇਆ ਭਾਈ ਮੇਰਾ, ਬੜੀ ਆਨੰਦ ਦੀ ਲਹਿਰ ਹਿਰਦੇ ਵਿਚ ਬਣੀ ਹੋਈ ਹੈ ਤੇ ਖੁਸ਼ੀ ਦੇ ਨਾਲ ਮੁਦਤ ਚਿੱਤ ਦੇ ਨਾਲ ਸਤਿਗੁਰੂ ਜੀ ਨੂੰ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਆਪਣੇ ਨਗਰ ਦੇ ਵਿਚ ਜਿੱਥੇ ਦਾ ਮਕਾਨ ਬਣਿਆ ਸੀ ਨਵਾਂ ਉਥੇ ਲੈ ਕੇ ਆਇਆ ਹੈ।
ਜਹਾਂ ਨਵੀਨ ਨਿਕੇਤੀ ਉਸਾਰਾ,
ਜਿੱਥੇ ਨੇ ਨਵਾਂ ਮਕਾਨ ਉਸਾਰਿਆ ਹੋਇਆ ਸੀ, ਨਵਾਂ ਮੰਦਰ ਉਸਾਰਿਆ ਹੋਇਆ ਸੀ ਤੇ ਜਿਸ ਨਵੇਂ ਮਕਾਨ ਨੂੰ ਵੇਖ ਕੇ ਦੇ ਮਨ ਚ ਭਾਵਨਾ ਹੋਈ ਸੀ ਕਿ ਸਤਿਗੁਰੂ ਜੀ ਨੂੰ ਮੈਂ ਇੱਥੇ ਲਿਆਵਾਂ, ਗੁਰੂ ਦੇ ਚਰਨ ਇੱਥੇ ਪਵਾਵਾਂ, ਉਹ ਜਿਹੜਾ ਨਵਾਂ ਮਕਾਨ ਭਾਈ ਮੇਰੇ ਨੇ ਜਿੱਥੇ ਉਸਾਰਿਆ ਹੋਇਆ ਸੀ,
ਤੈ ਆਛੋ ਪਰੇ ਅੰਕ ਡਸਾਵਾ,
ਉਸ ਨਵੇਂ ਬਣੇ ਮਕਾਨ ਦੇ ਵਿਚ ਭਾਈ ਮੇਰਾ ਜੀ ਨੇ ਬੜਾ ਸੋਹਣਾ ਪਲੰਘਾ ਡਾਇਆ ਸਤਿਗੁਰੂ ਜੀ ਦੇ ਬੈਠਣ ਵਾਸਤੇ, ਬੜਾ ਸੁੰਦਰ ਪਲੰਘਾ ਉਸ ਮਕਾਨ ਦੇ ਵਿਚ ਡਾਇਆ ਹੈ।
ਸੁੰਦਰ ਆਸਤਰਨ ਸੋ ਛਾਵਾ,
ਉਸ ਪਲੰਘੇ ਦੇ ਉੱਤੇ ਬੜਾ ਸੋਹਣਾ ਵਿਛੋਣਾ ਵੀ ਵਿਛਾਇਆ ਕਿ ਮਹਾਰਾਜ ਜੀ ਆਰਾਮ ਦੇ ਨਾਲ ਸੁਖ ਦੇ ਨਾਲ ਬੈਠਣ, ਇਸ ਕਰਕੇ ਬੜਾ ਸੋਹਣਾ ਵਿਛੋਣਾ ਉਸ ਪਲੰਘੇ ਤੇ ਵਿਛਾਇਆ ਹੈ।
ਕਹਿ ਸਤਿਗੁਰ ਸੋ ਕਹਾਂ ਉਤਾਰੇ,
ਸਤਿਗੁਰਾਂ ਨੂੰ ਬੇਨਤੀ ਕਰਕੇ ਭਾਈ ਮੇਰਾ ਜੀ ਦੇ ਉਸ ਮਕਾਨ ਦੇ ਵਿਚ ਮਹਾਰਾਜ ਜੀ ਨੂੰ ਉਤਾਰਿਆ, ਸਤਿਗੁਰਾਂ ਦਾ ਉਤਾਰਾ ਇਸੇ ਮਕਾਨ ਵਿਚ ਕਰਵਾਇਆ ਹੈ।
ਸਭ ਪਰਿਵਾਰ ਬੰਦਨਾ ਤਾਰੇ,
ਜਿੰਨਾ ਪਰਿਵਾਰ ਸੀ ਭਾਈ ਮੇਰੇ ਦਾ ਸਭ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕੀਤੀ ਹੈ, ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਸਭ ਨੇ ਮੱਥਾ ਟੇਕਿਆ ਹੈ।
ਖਾਨ ਪਾਨ ਨੀਕੇ ਕਰਵਾਇਸ,
ਸਤਿਗੁਰਾਂ ਵਾਸਤੇ ਖਾਨ ਪਾਨ ਭਲੀ ਪ੍ਰਕਾਰ ਨਾਲ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਹੋਇਆ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰਿਆਂ ਨੂੰ ਛਕਾਇਆ।
ਸਰਬ ਸੇਵ ਤੇ ਗੁਰੂ ਰਿਝਾਇਸ,
ਸਰਬ ਪ੍ਰਕਾਰ ਨਾਲ ਸਤਿਗੁਰਾਂ ਦੀ ਸੇਵਾ ਕਰਕੇ ਭਾਈ ਮੇਰਾ ਜੀ ਨੇ ਗੁਰੂ ਸਾਹਿਬ ਨੂੰ ਰਿਝਾਇਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਆਪ ਤੇ ਪ੍ਰਸੰਨ ਕੀਤਾ ਹੈ।
ਤੀਨ ਦਿਵਸ ਗੁਰ ਤਹਾਂ ਬਿਤਾਏ,
ਇਹਦਾ ਤਿੰਨ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਿੰਨ ਦਿਨ ਭਾਈ ਮੇਰੇ ਦੇ ਘਰ ਬਤੀਤ ਕੀਤੇ, ਤਿੰਨ ਦਿਨ ਸਤਿਗੁਰਾਂ ਨੇ ਇੱਥੇ ਹੀ ਰਹਿ ਕੇ ਨਿਵਾਸ ਕੀਤਾ।
ਕਰਤ ਟੈਲ ਕੋ ਉਰਹਰ ਖਾਏ,
ਭਾਈ ਮੇਰਾ ਜੀ ਤਿੰਨੋ ਦਿਨ ਬੜੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਰਹੇ, ਮਹਾਰਾਜ ਜੀ ਦੀ ਟਹਿਲ ਕਰਕੇ ਸੇਵਾ ਕਰਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਚਤੁਰਤ ਦਿਨ ਮੈਂ ਬੈਠੇ ਪਾਸ,
ਚੌਥੇ ਦਿਨ ਸਤਿਗੁਰੁ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਮੇਰਾ ਜੀ ਤੇ ਹੋਰ ਸਿੱਖ ਬੈਠੇ ਸਨ।
ਮਾਤਾ ਕੀ ਨਸ ਬਾਕ ਪ੍ਰਕਾਸ਼,
ਮਾਤਾ ਗੰਗਾ ਜੀ ਵੀ ਸਤਿਗੁਰਾਂ ਦੇ ਕੋਲ ਬੈਠੇ ਸੀ। ਤਿੰਨ ਦਿਨ ਜਦੋਂ ਬੀਤ ਗਏ ਨਾ ਤੇ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੈਠੇ ਸਨ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੈਠੇ ਆ, ਮਾਤਾ ਗੰਗਾ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਹੇ ਸੁਤ ਸੁਪਨ ਰਾਤ ਕੋ ਆਇਓ।
ਕਹਿਣ ਲੱਗੇ ਹੇ ਪੁੱਤਰ, ਰਾਤ ਮੈਂ ਇੱਕ ਸੁਪਨਾ ਵੇਖਿਆ। ਮਾਤਾ ਗੰਗਾ ਜੀ ਨਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ ਕਿ ਬੇਟਾ ਅੱਜ ਰਾਤ ਜਿਹੜੀ ਬੀਤੀ ਹੈ ਨਾ, ਰਾਤ ਨੂੰ ਮੈਨੂੰ ਇੱਕ ਸੁਪਨਾ ਆਇਆ, ਰਾਤ ਨੂੰ ਮੈਂ ਇੱਕ ਸੁਪਨਾ ਵੇਖਿਆ ਹੈ।
ਦੇਹ ਅੰਤ ਆਪਣੋ ਲੱਖ ਪਾਇਓ।
ਮੈਂ ਸੁਪਨੇ ਵਿੱਚ ਵੇਖਿਆ ਕਿ ਮੇਰੇ ਸਰੀਰ ਦਾ ਅੰਤ ਹੋ ਗਿਆ। ਮੈਂ ਸੁਪਨੇ ਵਿੱਚ ਵੇਖਿਆ ਕਿ ਰਾਤ ਸੁਪਨੇ ਵਿੱਚ ਮੇਰੀ ਮੌਤ ਹੋ ਗਈ ਹੈ। ਮਾਤਾ ਗੰਗਾ ਜੀ ਵੇਖੋ, ਮਹਾਂਪੁਰਖਾਂ ਨੂੰ ਪਹਿਲਾਂ ਇਲਮ ਹੋ ਜਾਂਦਾ, ਪਹਿਲਾਂ ਉਹਨਾਂ ਦੇ ਅੰਤਸ਼ਕਰਨ ਚ ਸੋਝੀ ਹੋ ਜਾਂਦੀ ਵੀ ਕੀ ਹੋਣਾ। ਮਾਤਾ ਜੀ ਕਹਿੰਦੇ, ਪੁੱਤਰ ਜੀ ਰਾਤ ਨੂੰ ਮੈਂ ਸੁਪਨਾ ਵੇਖਿਆ ਕਿ ਮੇਰੀ ਇਸ ਦੇਹ ਦਾ ਅੰਤ ਹੋ ਗਿਆ, ਮੇਰੇ ਇਸ ਸਰੀਰ ਦਾ ਅੰਤਮ ਸਮਾਂ ਆ ਗਿਆ ਹੈ।
ਤੁਮਰੇ ਪਿਤਾ ਸਮੀਪ ਸਿਧਾਵੋ।
ਔਰ ਮੈਂ ਸਰੀਰ ਤਿਆਗ ਕੇ ਤੁਹਾਡੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਚਲੀ ਗਈ ਹਾਂ, ਮੇਰਾ ਉਹਨਾਂ ਦੇ ਕੋਲ ਜਾ ਕੇ ਨਿਵਾਸ ਹੋ ਗਿਆ।
ਮਿਲੋ ਆਨੰਦ ਤਾਂ ਕੋ ਪਾਵੋ।
ਮੇਰੀ ਇੱਛਾ ਹੈ ਕਿ ਮੈਂ ਇਹ ਸਰੀਰ ਤਿਆਗਾਂ, ਇਹ ਸਰੀਰ ਤਿਆਗ ਕੇ ਤੁਹਾਡੇ ਪਿਤਾ ਜੀ ਕੋਲ ਜਾ ਕੇ ਉਹਨਾਂ ਨੂੰ ਮਿਲਾਂ ਔਰ ਉਹਨਾਂ ਨਾਲ ਮਿਲ ਕੇ ਆਨੰਦ ਦੀ ਪ੍ਰਾਪਤੀ ਕਰਾਂ।
ਜੀਵਤ ਚਿਤ ਬਾਛਤ ਮੈਂ ਪਾਵਾ।
ਮੈਂ ਜਦੋਂ ਤੱਕ ਜੀਵੀ ਆ, ਜੋ ਮੈਂ ਆਪਣੇ ਮਨ ਚ ਚਾਹਿਆ, ਜਿੰਨਾ ਚਿਰ ਦੇ ਮੈਂ ਜਿਉਂਦੀ ਰਹੀ ਆ, ਜੋ ਜੋ ਮਨ ਚ ਚਾਹੁੰਦੀ ਰਹੀ ਆ, ਉਹ ਸਭ ਕੁਝ ਮੈਨੂੰ ਪ੍ਰਾਪਤ ਹੁੰਦਾ ਰਿਹਾ।
ਗੁਰੂ ਕਿਰਪਾ ਤੇ ਮੋਦੀ ਉਪਾਵਾ।
ਗੁਰੂ ਦੀ ਕਿਰਪਾ ਨਾਲ ਮੈਨੂੰ ਸਾਰੀਆਂ ਖੁਸ਼ੀਆਂ, ਸਾਰੇ ਆਨੰਦ, ਪੁੱਤਰ ਪੋਤਰਿਆਂ ਦਾ ਸੁਖ ਮੈਂ ਵੇਖ ਲਿਆ, ਮੈਂ ਬੜੀ ਲੰਮੀ ਉਮਰ ਭੋਗ ਲਈ ਹੈ।
ਕਯੋ ਸਾਂਝ ਨਿਸਪੀ ਮਧਿਆਨਾ।
ਇਸ ਕਰਕੇ ਮੈਂ ਹੁਣ ਜਾਣਾ ਚਾਹੁੰਦੀ। ਕਹਿੰਦੇ ਜਦੋਂ ਇਹ ਬਚਨ ਮਾਤਾ ਗੰਗਾ ਜੀ ਨੇ ਕਹੇ ਨਾ, ਉਦੋਂ ਸੰਧਿਆ ਦਾ ਸਮਾਂ ਸੀ, ਸ਼ਾਮ ਦਾ ਸਮਾਂ ਸੀ, ਤੇ ਸ਼ਾਮ ਦਾ ਸਮਾਂ ਬੀਤ ਗਿਆ ਤੇ ਰਾਤ ਪੈ ਗਈ।
ਤਬ ਗੰਗਾ ਤਨ ਕੀਨ ਸ਼ਨਾਨਾ।
ਕਹਿੰਦੇ ਰਾਤ ਜਦੋਂ ਬੀਤੀ ਤੇ ਅੱਧੀ ਕੁ ਰਾਤ ਬੀਤ ਗਈ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਤੇ ਅੰਮ੍ਰਿਤ ਵੇਲੇ ਮਾਤਾ ਗੰਗਾ ਜੀ ਉੱਠੇ। ਮਾਤਾ ਜੀ ਨੇ ਉੱਠ ਕੇ ਇਸ਼ਨਾਨ ਕੀਤਾ, ਸਵੱਛ ਜਲ ਦੇ ਨਾਲ ਮਾਤਾ ਜੀ ਨੇ ਇਸ਼ਨਾਨ ਕੀਤਾ।
ਸੁਨ ਸਤ ਗੁਰ ਇਗ ਬੈਠੇ ਰਹੇ, ਵਾਹੇ ਗੁਰੂ ਸਿਮਰਨ ਕੋ ਕਹੇ।
ਮਾਤਾ ਜੀ ਦਾ ਬਚਨ ਸੁਣ ਕੇ ਕਿ ਸਤਿਗੁਰੂ ਜੀ ਜਾਣਦੇ ਸਨ ਵੀ ਅੱਜ ਰਾਤ ਨੂੰ ਮਾਤਾ ਜੀ ਨੇ ਅੰਮ੍ਰਿਤ ਵੇਲੇ ਸਰੀਰ ਛੱਡ ਦੇਣਾ, ਇਸ ਕਰਕੇ ਸਤਿਗੁਰੂ ਜੀ ਸਾਰੀ ਰਾਤ ਮਾਤਾ ਜੀ ਕੋਲ ਹੀ ਬੈਠੇ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਸਾਰੀ ਰਾਤ ਮਾਤਾ ਜੀ ਕੋਲ ਬੈਠੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਸਿਮਰਨ ਛੇਵੇਂ ਪਾਤਸ਼ਾਹ ਜੀ ਕੋਲ ਬੈਠੇ ਸਾਰੀ ਰਾਤ ਕਰਦੇ ਰਹੇ।
ਹੁਕਮ ਸਤ ਜਾਣਿਓ ਨਿਰਤਾਰਾ।
ਮਹਾਰਾਜ ਜੀ ਨੇ ਜਾਣ ਲਿਆ ਵੀ ਇਹ ਹੁਕਮ ਸਤ ਹੋਣਾ ਹੀ ਹੈ, ਇਹ ਭਾਣਾ ਹੁਣ ਵਰਤਣਾ, ਅੰਮ੍ਰਿਤ ਵੇਲੇ ਮਾਤਾ ਜੀ ਨੇ ਸਰੀਰ ਤਿਆਗਣਾ, ਇਹ ਗੱਲ ਦਾ ਨਿਰਧਾਰਨ ਮਹਾਰਾਜ ਛੇਵੇਂ ਪਾਤਸ਼ਾਹ ਨੇ ਕਰ ਲਿਆ।
ਅਪਰ ਮਾਤ ਸੋ ਕੁਛ ਨਾ ਉਚਾਰਾ।
ਸਤਿਗੁਰੂ ਜੀ ਨੇ ਮਾਤਾ ਜੀ ਨਾਲ ਕੋਈ ਗੱਲ ਨਹੀਂ ਕੀਤੀ, ਬਸ ਬਾਣੀ ਪੜ੍ਹਦੇ ਰਹੇ ਕੋਲ ਬੈਠੇ, ਮਾਤਾ ਜੀ ਨਾਲ ਹੋਰ ਕੋਈ ਬਚਨ ਨਹੀਂ ਉਚਾਰਿਆ।
ਪ੍ਰਥਮ ਪਾਠ ਜਪ ਜੀ ਕੋ ਕੀਨਾ, ਪੁਨ ਸੁਖ ਮਨੀ ਬਿਖੈ ਚਿਤ ਦੀਨਾ।
ਜਦੋਂ ਮਾਤਾ ਜੀ ਇਸ਼ਨਾਨ ਪਾਨ ਕਰਕੇ ਆ ਗਏ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਲ ਬਹਿ ਕੇ ਪਹਿਲਾਂ ਤਾਂ ਜਪਜੀ ਸਾਹਿਬ ਦਾ ਪਾਠ ਕੀਤਾ, ਜਪਜੀ ਸਾਹਿਬ ਦੇ ਪਾਠ ਦਾ ਭੋਗ ਪਾਇਆ, ਫਿਰ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦਾ ਪਾਠ ਆਰੰਭ ਕਰ ਲਿਆ।
ਵਿਦਿਆ ਜੇਠਾ ਸਾਈ ਦਾਸ,
ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਸਾਈ ਦਾਸ ਜੀ,
ਸੁਣ ਸੁਣ ਬੈਠੇ ਮਾਤਾ ਪਾਸ,
ਇਹਨਾਂ ਨੇ ਵੀ ਜਦੋਂ ਸੁਣਿਆ ਵੀ ਸਾਰੇ ਕੋਲ ਆ ਕੇ ਬਹਿ ਗਏ ਮਾਤਾ ਜੀ ਕੋਲ, ਜਦੋਂ ਇਹਨਾਂ ਨੂੰ ਵੀ ਪਤਾ ਲੱਗਾ ਕਿ ਮਾਤਾ ਜੀ ਨੇ ਹੁਣ ਸਰੀਰ ਤਿਆਗਣਾ, ਹੁਕਮ ਸਾਹਿਬ ਧੋਣ ਵਾਲਾ, ਇਸ ਕਰਕੇ ਇਹ ਵੀ ਆ ਕੇ ਮਾਤਾ ਜੀ ਦੇ ਕੋਲ ਬਹਿ ਗਏ ਤੇ ਸਤਿਗੁਰੂ ਜੀ ਪਾਠ ਕਰ ਰਹੇ ਸੀ ਸੁਖਮਣੀ ਸਾਹਿਬ ਦਾ, ਵੀ ਬਹਿ ਕੇ ਸੁਣਨ ਲੱਗੇ।
ਚਿਤ ਬਿਸਮਤ ਅਵਲੋਕਤ ਸਾਰੇ,
ਬੜੇ ਹੈਰਾਨ ਹੋ ਰਹੇ ਨੇ, ਸਭ ਦੇ ਚਿੱਤ ਦੇ ਵਿਚ ਬਿਸਮਾਦੀ ਰੰਗ ਬਣਿਆ ਹੋਇਆ ਕਿ ਇਹ ਕਿਸ ਤਰ੍ਹਾਂ ਦੀ ਖੇਡ ਵਰਤ ਰਹੀ ਹੈ।
ਗੁਰ ਸਮੇਤ ਬੈਰਾਗ ਸੁਤਾਰੇ,
ਸਭ ਦੇ ਮਨ ਚ ਬੈਰਾਗ ਦੀ ਦਸ਼ਾ ਬਣ ਗਈ। ਮਾਤਾ ਜੀ ਨਾਲ ਬੜਾ ਪਿਆਰ ਸੀ, ਮਾਤਾ ਜੀ ਬੜਾ ਹੀ ਪਿਆਰ ਕਰਦੇ ਸੀ ਸਾਰਿਆਂ ਨਾਲ, ਤੇ ਕਹਿੰਦੇ ਸਾਰਿਆਂ ਦੇ ਮਨ ਦੇ ਵਿਚ ਬੜਾ ਵੈਰਾਗ ਬਣਿਆ ਹੋਇਆ, ਬੜੀ ਵੈਰਾਗ ਦੀ ਦਸ਼ਾ ਬਣੀ ਹੋਈ ਹੈ।
ਪਠ ਸੁਖ ਮਨੀ ਭੋਗ ਜਬ ਪਾਇਓ, ਹਾਥ ਜੋਰ ਸਭ ਸੀਸ ਨਿਵਾਇਓ।
ਸੁਖਮਣੀ ਸਾਹਿਬ ਦਾ ਪਾਠ ਕਰਕੇ ਜਦੋਂ ਸਤਿਗੁਰਾਂ ਨੇ ਪਾਠ ਦੀ ਸਮਾਪਤੀ ਕਰਕੇ ਭੋਗ ਪਾਇਆ ਨਾ, ਤੇ ਭੋਗ ਪਾ ਕੇ ਹੱਥ ਜੋੜ ਕੇ ਸੀਸ ਦਿਵਾਇਆ, ਸੀਸ ਝੁਕਾ ਕੇ ਮੱਥਾ ਟੇਕਿਆ,
ਸੁੱਤ ਸੋ ਪ੍ਰੇਮ ਕਰੇ ਬਚ ਕਯੋ, ਜੀਵ ਤੋਂ ਪਿਤਾ ਦਾਗ ਜਲ ਲਇਓ।
ਉਸ ਵਕਤ ਮਾਤਾ ਗੰਗਾ ਜੀ ਬੋਲੇ, ਜਦੋਂ ਪਾਠ ਦਾ ਭੋਗ ਪੈ ਗਿਆ, ਫਿਰ ਮਾਤਾ ਜੀ ਬੋਲੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ, ਲਾਲ ਜੀ ਜਿਵੇਂ ਤੁਹਾਡੇ ਪਿਤਾ ਜੀ ਦੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਸੀ, ਜਿਵੇਂ ਤੁਹਾਡੇ ਪਿਤਾ ਜੀ ਦੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਸੀ,
ਤਥਾ ਕਰੋ ਮੇਰੋ ਸਸਕਾਰਾ, ਸੁਖੀ ਬਸੋ ਤੁਮ ਜੁਤ ਪਰਿਵਾਰਾ।
ਉਸੇ ਤਰ੍ਹਾਂ ਮੇਰੇ ਸਰੀਰ ਦਾ ਵੀ ਜਲ ਪ੍ਰਵਾਹ ਹੀ ਕਰਿਆ ਜੀ, ਜਿਵੇਂ ਤੁਹਾਡੇ ਪਿਤਾ ਜੀ ਦੇ ਸਰੀਰ ਦਾ ਜਲ ਪ੍ਰਵਾਹ ਹੋਇਆ, ਉਸੇ ਤਰ੍ਹਾਂ ਮੇਰੇ ਸਰੀਰ ਦਾ ਵੀ ਜਲ ਪ੍ਰਵਾਹ ਕਰਨਾ, ਤੇ ਤੁਸੀਂ ਆਪਣੇ ਪਰਿਵਾਰ ਸਮੇਤ ਸੁਖੀ ਵਸਣਾ ਲਾਲ ਜੀ, ਸੁਖਾਂ ਨਾਲ ਵਸਣਾ ਮੇਰੀ ਅਸੀਸ ਹੈ।
ਕੁਸ਼ਾ ਡਸਾਵਨ ਤਬ ਕਰਵਾਏ,
ਮਾਤਾ ਜੀ ਦਾ ਆਸਣ ਲੱਗਾ ਹੋਇਆ, ਉਸ ਆਸਣ ਦੇ ਉੱਤੇ
ਓਡੀ ਮੁਖ ਪਰ ਅੰਚਰ ਪਾਏ।
ਮਾਤਾ ਜੀ ਲੇਟ ਗਏ ਤੇ ਲੇਟਦਿਆਂ ਸਾਰ ਚਾਦਰਾ ਆਪਣੇ ਚਿਹਰੇ ਤੇ ਲੈ ਲਿਆ, ਸਾਰੇ ਸਰੀਰ ਦੇ ਉੱਤੇ ਚਾਦਰਾ ਲੈ ਕੇ ਮਾਤਾ ਗੰਗਾ ਜੀ ਨੇ ਆਪਣਾ ਚਿਹਰਾ ਚਾਦਰੇ ਨਾਲ ਢੱਕ ਲਿਆ ਹੈ।
ਸਭ ਕੇ ਦੇਖਤ ਤਨ ਤਜ ਗਈ, ਸ਼੍ਰੀ ਅਰਜਨ ਤਿਗ ਪ੍ਰਾਪਤ ਭਈ।
ਜੋਤੀ ਜੋਤ ਰਲੀ ਸੰਪੂਰਨ ਥੀਆ, ਰਾਮ ਦੇ ਬਚਨਾਂ ਅਨੁਸਾਰ ਮਾਤਾ ਗੰਗਾ ਜੀ ਨੇ ਵੇਖਦਿਆਂ ਵੇਖਦਿਆਂ ਹੀ ਆਪਣਾ ਸਰੀਰ ਤਿਆਗ ਦਿੱਤਾ, ਔਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕੋਲ ਜਾ ਕੇ ਸਤਿਗੁਰਾਂ ਦੇ ਚਰਨਾਂ ਵਿਚ ਮਾਤਾ ਗੰਗਾ ਜੀ ਅਭੇਦ ਹੋ ਗਏ। ਇਸ ਪ੍ਰਕਾਰ ਨਾਲ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਜਾ ਪ੍ਰਾਪਤ ਹੋਏ।
ਜੇ ਛਠ ਸੁਦੀ ਚੌਥ ਸਸਵਾਰ, ਸ਼੍ਰੀ ਗੰਗਾ ਪਰ ਲੋਕ ਪਧਾਰ।
ਕਹਿੰਦੇ ਜੇਠ ਸੁਦੀ ਚਾਰ ਦਾ ਦਿਨ ਸੀਗਾ, ਸੋਮਵਾਰ ਦਾ ਦਿਹਾੜਾ ਸੀ, ਜਿਸ ਦਿਨ ਮਾਤਾ ਗੰਗਾ ਜੀ ਨੇ ਆਪਣਾ ਸਰੀਰ ਤਿਆਗਿਆ। ਜੇਸਠ ਸੁਦੀ ਚਾਰ ਸੋਮਵਾਰ ਦਾ ਦਿਨ ਮਾਤਾ ਗੰਗਾ ਜੀ ਨੇ ਆਪਣਾ ਸਰੀਰ ਤਿਆਗਿਆ ਔਰ ਪਰਲੋਕ ਗਮਨ ਕੀਤਾ ਹੈ।
ਜੈ ਜੈਕਾਰ ਸੁਰਗ ਮੈਂ ਹੋਵਾ, ਗੰਗ ਵਿਵਾਨ ਜਾਤ ਕੋ ਜੋਵਾ।
ਉਧਰ ਸਵਰਗਪੁਰੀ ਦੇ ਵਿਚ ਜੈ ਜੈਕਾਰ ਦੇ ਨਾਦ ਹੋ ਰਹੇ ਨੇ, ਮਾਤਾ ਗੰਗਾ ਜੀ ਦਾ ਵਿਵਾਨ ਦੇਵਤੇ ਲੈ ਕੇ ਜਾ ਰਹੇ ਨੇ, ਬੜਾ ਸੁੰਦਰ ਵਿਵਾਨ ਹੈ, ਉਸ ਵਿਵਾਨ ਦੇ ਉੱਤੇ ਮਾਤਾ ਗੰਗਾ ਜੀ ਸਵਾਰ ਹੋ ਕੇ ਜਾ ਰਹੇ ਨੇ।
ਬਾਬਤ ਰਾਗੀ ਗੁਰੂ ਹਕਾਰਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬਾਬਕ ਰਾਗੀ ਨੂੰ, ਕਿਉਂਕਿ ਗੁਰੂ ਸਾਹਿਬ ਜੀ ਦਾ ਰਾਗੀ ਭਾਈ ਬਾਬਕ ਸੀ ਸੱਤੇ ਬਲਵੰਡ ਤੋਂ ਬਾਅਦ, ਭਾਈ ਬਾਬਕ ਜੀ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੁਲਾਇਆ।
ਗਾਵੋ ਆਸਾ ਵਾਰੀ ਉਚਾਰਾ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਬਾਬਕ ਜੀ ਅੰਮ੍ਰਿਤ ਵੇਲਾ ਸੀ ਨਾ, ਅੰਮ੍ਰਿਤ ਵੇਲਾ ਹੋਣ ਕਰਕੇ ਸਾਹਿਬਾ ਹੁਕਮ ਕੀਤਾ, ਬਾਬਕ ਜੀ ਤੁਸੀਂ ਹੁਣ ਆਸਾ ਜੀ ਦੀ ਵਾਰ ਦਾ ਕੀਰਤਨ ਕਰੋ। ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਛਹਿਬਰਾਂ ਲਾਓ।
ਮਾਰੂ ਅਰਵਡ ਹੰਸ ਜੇ ਰਾਗ, ਗਾਵੋ ਸ਼ਬਦ ਬਡੋ ਬੈਰਾਗ।
ਮਾਰੂ ਰਾਗ ਗਾਓ, ਵਡਹੰਸ ਰਾਗ ਗਾਓ, ਕਿਉਂਕਿ ਇਹ ਵੈਰਾਗਮਈ ਰਾਗ ਨੇ। ਜਦੋਂ ਵੈਰਾਗ ਦਾ ਸਮਾਂ ਹੋਵੇ ਨਾ, ਉਦੋਂ ਮਾਰੂ ਰਾਗ ਗਾਇਆ ਜਾਂਦਾ ਹੈ, ਵਡਹੰਸ ਰਾਗ ਗਾਇਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਬਾਬਕ ਜੀ ਜਿੱਥੇ ਆਸਾ ਦੀ ਵਾਰ ਪੜਨੀ ਹੈ ਉੱਥੇ ਮਾਰੂ ਰਾਗ ਵਡਹੰਸ ਰਾਗ ਨੂੰ ਗਾਓ, ਜਿਨ੍ਹਾਂ ਸ਼ਬਦਾਂ ਵਿੱਚ ਪਰਮ ਵੈਰਾਗ ਹੋਵੇ, ਬੜੇ ਵੈਰਾਗ ਵਾਲੇ ਜਿਹੜੇ ਪਵਿੱਤਰ ਸ਼ਬਦ ਨੇ ਉਹ ਸ਼ਬਦਾਂ ਨੂੰ ਗਾਇਨ ਕਰੋ।
ਸੁਰ ਕਰ ਗਾਵਨ ਸੁੰਦਰ ਕੀਨ।
ਭਾਈ ਬਾਬਕ ਨੇ ਆਪਣੀ ਰਬਾਬ ਸੁਰ ਕੀਤੀ ਹੈ, ਸਾਜ ਸੁਰ ਕੀਤੇ ਨੇ, ਸੁਰ ਕਰਕੇ ਸਾਜਾਂ ਨੂੰ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਹਨ।
ਸੁਨਤ ਸਕਲ ਬਾਨੀ ਚਿਤ ਦੀਨ।
ਸਾਰੇ ਬਹਿ ਕੇ ਬੜੇ ਪਿਆਰ ਨਾਲ ਚਿਤ ਇਕਾਗਰ ਕਰਕੇ, ਮਨ ਇਕਾਗਰ ਕਰਕੇ ਬਾਣੀ ਸੁਣਨ ਲੱਗੇ ਹਨ।
ਬੈਠੇ ਮਾਤਾ ਕੇ ਚੋਂ ਦਿਸ਼ਮੈ।
ਜਿੱਥੇ ਮਾਤਾ ਜੀ ਦਾ ਸਰੀਰ ਪਿਆ ਹੈ, ਪੰਜ ਭੌਤਿਕ ਦੇਹ ਪਈ ਆ, ਉਹਦੇ ਚਾਰੇ ਪਾਸੇ ਸਾਰੇ ਸਿੱਖ ਬੈਠੇ ਨੇ, ਲਾਗੇ ਕੀਰਤਨ ਹੋ ਰਿਹਾ।
ਸੁਨੇ ਪ੍ਰੇਮ ਤੇ ਕਰੁਣਾ ਰਸ ਮੈਂ।
ਕਰੁਣਾ ਰਸ ਵਿੱਚ ਸਾਰੇ ਬੜੇ ਪਿਆਰ ਨਾਲ ਬਹਿ ਕੇ ਕੀਰਤਨ ਸੁਣ ਰਹੇ ਨੇ।
ਭਾਈ ਪ੍ਰਭਾਤ ਭੋਗ ਤਬ ਪਾਇਓ।
ਦਿਨ ਚੜ ਗਿਆ ਤੇ ਦਿਨ ਚੜਦਿਆਂ ਤਾਈ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ, ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਕੀਤੀ ਹੈ।
ਮਾਤਾ ਹੇਤ ਵਿਮਾਨ ਬਣਾਇਓ।
ਇਧਰ ਮਾਤਾ ਜੀ ਦਾ ਸਰੀਰ ਲਿਜਾਣ ਵਾਸਤੇ ਵਿਮਾਨ ਤਿਆਰ ਕੀਤਾ, ਬੜਾ ਸੋਹਣਾ ਵਿਮਾਨ ਧਨ ਖਰਚ ਕੇ ਬਣਾਇਆ ਹੈ।
ਸਭਨ ਗੁਰੂ ਜੁਤ ਕੀਨ ਸ਼ਨਾਨਾ।
ਸਤਿਗੁਰਾਂ ਦੇ ਸਮੇਤ ਸਭ ਨੇ ਇਸ਼ਨਾਨ ਪਾਨ ਕੀਤਾ ਹੈ।
ਨਰ ਅਨੁਹਾਰ ਰੁਦਨ ਕੋ ਠਾਨਾ।
ਇੱਕ ਵਾਰ ਤੇ ਛੇਵੇਂ ਪਾਤਸ਼ਾਹ ਦੇ ਨੇਤਰ ਵੀ ਭਰੇ ਨੇ। ਮਾਂ ਹੈ ਤੇ ਜਿੱਥੇ ਮਾਂ ਦਾ ਸੰਬੰਧ ਹੁੰਦਾ ਪੁੱਤਰ ਦੇ ਨਾਲ, ਤੇ ਮਾਂ ਜਿੱਥੇ ਪਿਆਰ ਕਰਦੀ ਪ੍ਰੀਤ ਕੀਤੀ, ਉੱਥੇ ਜੇ ਦੁਨਿਆਵੀ ਤੌਰ ਤੇ ਵੇਖੀਏ ਤੇ ਮਨੁੱਖੀ ਸਰੀਰ ਦੀ ਪ੍ਰਕਿਰਿਆ ਦੀ ਗੱਲ ਕਰੀਏ ਤੇ ਉੱਥੇ ਸੁਭਾਵਕ ਨੇਤਰ ਭਰਦੇ ਨੇ। ਹਾਂ, ਅਤ ਉੱਚ ਇਖਲਾਕ ਕਰਕੇ ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਨੇ, ਉੱਥੇ ਹਰਕ ਸੋਗ ਨਹੀਂ ਹੈ। ਪਰ ਜੇ ਕਿਤੇ ਮਨੁੱਖੀ ਲੀਲਾ ਦੀ ਗੱਲ ਕਰੀਏ, ਇੱਥੇ ਭਾਈ ਸੰਤੋਖ ਸਿੰਘ ਜੀ ਨੇ ਮਾਨਵੀ ਲੀਲਾ ਦੀ ਗੱਲ ਕੀਤੀ ਹੈ। ਇਹਦੇ ਮਾਨਵੀ ਲੀਲਾ ਅਨੁਸਾਰ ਛੇਵੇਂ ਪਾਤਸ਼ਾਹ ਦੀਆਂ ਵੀ ਅੱਖਾਂ ਭਰ ਆਈਆਂ। ਮਾਂ ਗੰਗਾ ਨਾਲ ਇੰਨਾ ਪਿਆਰ ਸੀ, ਕੋਈ ਵੀ ਕੰਮ ਕਰਦੇ ਸੀ ਛੇਵੇਂ ਪਾਤਸ਼ਾਹ ਮਾਤਾ ਜੀ ਕੋਲ ਪੁੱਛਦੇ ਸਨ, ਕਿਸੇ ਵੀ ਕੰਮ ਵਾਸਤੇ ਸਲਾਹ ਮਾਤਾ ਗੰਗਾ ਜੀ ਕੋਲੋਂ ਲੈਂਦੇ ਸਨ। ਅੱਜ ਮਾਤਾ ਜੀ ਅਚਾਨਕ ਚਾਲੇ ਪਾ ਗਏ ਨੇ, ਕਹਿੰਦੇ ਛੇਵੇਂ ਪਾਤਸ਼ਾਹ ਦੇ ਨੇਤਰ ਵੀ ਸਜਲ ਹੋਏ ਨੇ।
ਬੀਚ ਵਿਮਾਨ ਗੰਗ ਕੋ ਪਾਏ।
ਮਾਤਾ ਗੰਗਾ ਜੀ ਦਾ ਪਾਵਨ ਸਰੀਰ ਵਿਮਾਨ ਦੇ ਵਿੱਚ ਸਵਾਰ ਕੀਤਾ ਹੈ।
ਹੁਣ ਚਾਰੋਂ ਨਿਜ ਕੰਧੀ ਉਚਾਏ।
ਚਾਰਾਂ ਨੇ ਭਾਈ ਸਿੱਖਾਂ ਨੇ ਭਾਈ ਬਿਧੀ ਚੰਦ ਜੀ ਹੋਣਾ ਨੇ ਮਾਤਾ ਜੀ ਦਾ ਵਿਮਾਨ ਚੁੱਕਿਆ ਹੈ।
ਸਾਈ ਦਾਸ ਪਿਰਾਣਾ ਦੋਏ।
ਭਾਈ ਸਾਈ ਦਾਸ ਜੀ ਔਰ ਭਾਈ ਪਿਰਾਣਾ ਜੀ ਇਹ ਦੋਵੇਂ ਹਨ।
ਵਿਦਿਆ ਜੇਠਾ ਸੁਚਮੈ ਹੋਏ।
ਭਾਈ ਬਿਧੀ ਚੰਦ ਜੀ ਭਾਈ ਜੇਠਾ ਜੀ ਨਾ ਚਾਰਾਂ ਨੇ ਮਾਤਾ ਜੀ ਦਾ ਵਿਮਾਨ ਚੁੱਕਿਆ ਹੈ।
ਮਹਿਰੇ ਗੈ ਕਰ ਚਮਰ ਟੋਰਾਵਾ।
ਭਾਈ ਮੇਰਾ ਜੀ ਦੇ ਹੱਥ ਵਿੱਚ ਚਵਰ ਸਾਹਿਬ ਹੈ, ਉਹ ਚਵਰ ਚੁਲਾ ਰਹੇ ਨੇ।
ਬਾਬਕ ਗਾਵਤੀ ਅਗਰ ਸਿਧਾਵਾ।
ਤੇ ਭਾਈ ਬਾਬਕ ਦੀ ਅੱਗੇ ਅੱਗੇ ਕੀਰਤਨ ਕਰਦੇ ਜਾ ਰਹੇ ਨੇ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹਦੇ ਇਸ ਤਰ੍ਹਾਂ ਉਹ ਅੱਗੇ ਅੱਗੇ ਗੁਰਬਾਣੀ ਦਾ ਕੀਰਤਨ ਕਰਦੇ ਜਾ ਰਹੇ ਨੇ।
ਗਮਨੇ ਸ਼੍ਰੀ ਗੁਰੂ ਹਰਗੋਬਿੰਦ,
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਨਾਲ ਨਾਲ ਵਿਵਾਨ ਦੇ ਜਾ ਰਹੇ ਨੇ।
ਮਿਲੇ ਆਏ ਕਰ ਮਾਨਵ ਬ੍ਰਿੰਦ,
ਬਹੁਤ ਸਾਰੇ ਨਗਰ ਦੇ ਜਿਹੜੇ ਲੋਕ ਸਾਨੂੰ ਆ ਕੇ ਸਤਿਗੁਰਾਂ ਨੂੰ ਮਿਲੇ ਹਨ।
ਕੰਧੇ ਉਠਾਏ ਪੜਤ ਗੁਰਬਾਣੀ,
ਮੋਢਾ ਲਾਂਦੇ ਸਾਰੇ ਮਾਤਾ ਗੰਗਾ ਜੀ ਦੇ ਵਿਵਾਨ ਨੂੰ, ਨਾਲੇ ਗੁਰਬਾਣੀ ਪੜਦੇ ਹਨ।
ਪਹੁੰਚੇ ਤੀਰ ਬਿਬਾਸਾ ਥਾਨੀ,
ਚਲਦਿਆਂ ਚਲਦਿਆਂ ਬਿਆਸ ਦਰਿਆ ਦੇ ਕੰਢੇ ਤੇ ਆਏ ਨੇ, ਬਿਆਸ ਦਰਿਆ ਦੇ ਕਿਨਾਰੇ ਤੇ ਆਏ ਹਨ।
ਆਇਸ ਪਾਏ ਗੁਰੂ ਕੀ ਚਾਰੋਂ,
ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਪ੍ਰਾਪਤ ਕਰਕੇ ਚਾਰਾਂ ਸਿੱਖਾਂ ਨੇ, ਭਾਈ ਵਿਧੀਆ ਜੀ, ਭਾਈ ਜੇਠਾ ਪਿਰਾਣਾ ਜੀ ਹੋਣਾ ਨੇ, ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ
ਜਾਏ ਪ੍ਰਵੇਸ਼ ਨਦੀ ਮਝਾਰੋਂ,
ਔਰ ਕਹਿੰਦੇ ਨਦੀ ਦੇ ਵਿੱਚ ਪ੍ਰਵੇਸ਼ ਕਰ ਗਏ ਜਿੱਥੇ ਬਿਆਸ ਦਰਿਆ ਵਗਦਾ ਹੈ, ਦਰਿਆ ਦੇ ਵਿੱਚ ਮਾਤਾ ਜੀ ਦਾ ਵਿਵਾਨ ਲੈ ਕੇ ਪ੍ਰਵੇਸ਼ ਕਰ ਗਏ।
ਜਹਾਂ ਕਰਿਓ ਸਿਰ ਕਰਨ ਵਿਮਾਨ,
ਜਿੱਥੇ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਵਿਵਾਨ ਟਿਕਾਣ ਵਾਸਤੇ,
ਤਹਾਂ ਉਤਾਰ ਕੰਦ ਤੇ ਜਾਨ,
ਉਥੋਂ ਮਾਤਾ ਜੀ ਦਾ ਵਿਵਾਨ ਚਾਰਾਂ ਨੇ ਉਤਾਰ ਕੇ ਪਾਣੀ ਦੇ ਵਿੱਚ ਜਲ ਦੇ ਪ੍ਰਵਾਹ ਵਿੱਚ ਰੱਖਿਆ ਹੈ।
ਜਬ ਜਲ ਵਿਖੇ ਕੁਛ ਪਰਵੇਸ਼ਾ,
ਕਹਿੰਦੇ ਜਦੋਂ ਪਾਣੀ ਦੇ ਵਿੱਚ ਵਿਵਾਨ ਥੋੜਾ ਜਿਹਾ ਥੱਲੇ ਨੂੰ ਪ੍ਰਵੇਸ਼ ਕਰ ਗਿਆ,
ਤਨ ਪਾ ਅੰਤਰ ਧਿਆਨ ਅਸ਼ੇਸ਼ਾ,
ਕਹਿੰਦੇ ਮਾਤਾ ਗੰਗਾ ਜੀ ਦਾ ਸਰੀਰ ਉਸੇ ਜਲ ਦੇ ਵਿੱਚ ਅੰਤਰ ਧਿਆਨ ਹੋ ਗਿਆ, ਗੁਪਤ ਹੋ ਗਿਆ, ਮਾਤਾ ਗੰਗਾ ਜੀ ਦਾ ਸਰੀਰ ਵੀ ਅਲੋਪ ਹੋ ਗਿਆ।
ਆਰੇ ਵਰਨ ਬੰਧਨ ਕੋ ਠਾਨੀ,
ਕਹਿੰਦੇ ਜਿਹੜਾ ਜਲ ਦਾ ਦੇਵਤਾ ਸੀ ਵਰਨ ਦੇਵ, ਉਹਨੇ ਵੀ ਆ ਕੇ ਮਾਤਾ ਜੀ ਨੂੰ ਮੱਥਾ ਟੇਕਿਆ।
ਕਰਿਓ ਪੁਚਾਵਨ ਸ਼ੁਭ ਸਥਾਨੀ,
ਹੋਰ ਸ਼ੁਭ ਸਥਾਨ ਤੇ ਮਾਤਾ ਜੀ ਦਾ ਸਰੀਰ ਪਚਾਣਾ ਕੀਤਾ ਵਰਣ ਦੇਵ ਨੇ।
ਬਿਸਮਤ ਹੋਏ ਹਟੇ ਤਬ ਚਾਰੋਂ,
ਚਾਰੇ ਸਿੱਖ ਵੇਖ ਰਹੇ ਸੀ ਵੀ ਵੇਖਦਿਆਂ ਵੇਖਦਿਆਂ ਮਾਤਾ ਜੀ ਦਾ ਸਰੀਰ ਅਲੋਪ ਹੋ ਗਿਆ। ਭਾਈ ਸਾਈ ਦਾਸ ਜੀ, ਵਿਧੀ ਚੰਦ, ਜੇਠਾ ਜੀ, ਪ੍ਰਾਣਾ ਜੀ, ਉਹ ਵੇਖ ਰਹੇ ਸਨ ਕਿ ਵੇਖਦਿਆਂ ਵੇਖਦਿਆਂ ਹੈਰਾਨ ਹੋ ਗਏ ਕਿ ਮਾਤਾ ਜੀ ਦਾ ਸਰੀਰ ਅਲੋਪ ਹੋ ਗਿਆ ਹੈ।
ਕਯੋ ਪ੍ਰਸੰਗ ਪਿੱਕਿਓ ਜਿਮ ਸਾਰੋ,
ਜਿਵੇਂ ਉਹਨਾਂ ਨੇ ਉੱਥੇ ਵੇਖਿਆ ਜਲ ਦੇ ਵਿੱਚ, ਆ ਕੇ ਉਹਨਾਂ ਨੇ ਸਤਿਗੁਰਾਂ ਨੂੰ ਵੀ ਇਹ ਸਾਰਾ ਪ੍ਰਸੰਗ ਦੱਸਿਆ।
ਗੁਰ ਕੀ ਗਤ ਗੁਰ ਹੀ ਇੱਕ ਜਾਣੈ, ਇਮ ਕੈ ਸਭਈ ਬੰਧਨ ਠਾਨੇ,
ਗੁਰੂ ਦੀ ਗੱਤ ਗੁਰੂ ਹੀ ਜਾਣਦਾ ਹੈ। ਸਭ ਸਿੱਖਾਂ ਨੇ ਜਦੋਂ ਸੁਣਿਆ ਨਾ ਇਹ ਸਾਰਾ ਪ੍ਰਸੰਗ, ਮਾਤਾ ਜੀ ਦੇ ਸਰੀਰ ਦੇ ਅੰਤਰ ਧਿਆਨ ਦੀ ਗੱਲ ਸੁਣੀ, ਸਭ ਕਹਿੰਦੇ ਗੁਰੂ ਦੀ ਗੱਤ ਗੁਰੂ ਹੀ ਜਾਣੇ। ਸਾਡੇ ਜੀਵਾਂ ਦੀ ਸਮਝ ਵਿੱਚ, ਅਲਪਗ ਬੁੱਧੀ ਵਾਲੇ ਜੀਵਾਂ ਦੀ ਸਮਝ ਵਿੱਚ ਕੁਝ ਨਹੀਂ ਆ ਸਕਦਾ।
ਜਥਾ ਯੋਗ ਕਰਕੇ ਹਟਿਆਏ,
ਤਾਂ ਜਥਾ ਯੋਗ ਮਾਤਾ ਜੀ ਦਾ ਸਰੀਰ ਜਲ ਪ੍ਰਵਾਹ ਕਰਕੇ ਉਥੋਂ ਸਭ ਵਾਪਸ ਮੁੜ ਕੇ ਬਕਾਲੇ ਆਏ ਹਨ।
ਵਿੱਚ ਬਕਾਲੇ ਨਰ ਸਮੁਦਾਏ,
ਇਧਰ ਬਕਾਲੇ ਨਗਰ ਦੇ ਜਿੰਨੇ ਨਿਵਾਸੀ ਸਨ ਸਭ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਕੋਲ ਇਕੱਠੇ ਹੋਣ ਲੱਗੇ।
ਇੱਕ ਨਿਸਾ ਬਸ ਕੇ ਤਿਸ ਥਾਨਾ,
ਇੱਕ ਰਾਤ ਗੁਰੂ ਹਰਗੋਬਿੰਦ ਸਾਹਿਬ ਇੱਥੇ ਠਹਿਰੇ ਨੇ, ਇੱਕ ਰਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਥੇ ਨਿਵਾਸ ਰੱਖਿਆ।
ਭਾਈ ਪ੍ਰਾਤ ਗੁਰ ਚੇਉ ਪਿਆਨਾ,
ਪ੍ਰਾਤ ਅੰਮ੍ਰਿਤ ਵੇਲਾ ਹੋਇਆ, ਅਗਲੇ ਦਿਨ ਮਹਾਰਾਜ ਜੀ ਹੁਣ ਇੱਥੋਂ ਵਾਪਸ ਜਾਣਾ ਚਾਹੁੰਦੇ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲਣ ਵਾਸਤੇ ਤਿਆਰੀ ਕਰ ਲਈ।
ਮੇਰੇ ਸੰਗ ਕਹੋ ਤੂੰ ਚਾਹੀ,
ਮਹਾਰਾਜ ਜੀ ਨੇ ਕਿਹਾ ਭਾਈ ਮੇਰਾ ਜੀ, ਮੇਰੇ ਦੇ ਨਾਲ ਬਚਨ ਕੀਤਾ ਭਾਈ ਮੇਰਾ ਜੀ, ਤੁਹਾਡੀ ਚਾਹਨਾ ਜੋ ਤੁਹਾਡੇ ਮਨ ਦੀ ਇੱਛਾ ਸੀ,
ਪੂਰਨ ਭਾਈ ਲਖੋ ਔਰ ਮਾਈ,
ਤੁਹਾਡੀ ਇੱਛਾ ਪੂਰਨ ਹੋ ਗਈ ਹੈ, ਤੁਹਾਡੇ ਮਨ ਦੀ ਕਾਮਨਾ ਪੂਰਨ ਹੋ ਗਈ ਹੈ।
ਜਾਏ ਸੁਧਾ ਸਰ ਸਗਰੀ ਰੀਤ,
ਹੁਣ ਅਸੀਂ ਸੁਧਾ ਸਰ ਚੱਲੇ ਆ, ਕਿਉਂਕਿ ਮਾਤਾ ਜੀ ਦੇ ਸਰੀਰ ਦੀ ਅੰਤਮ ਕਿਰਿਆ ਤੋਂ ਬਾਅਦ ਜਿੰਨਾ ਉਹਨਾਂ ਦੀ ਅੰਤਮ ਅਰਦਾਸ ਦਾ ਸਮਾਗਮ ਹੈ ਉਹ ਅਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਕਰਨਾ, ਇਸ ਕਰਕੇ ਅਸੀਂ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਹਾਂ।
ਵਰੇ ਉਹ ਚਹਿਤ ਚਿਤ ਮੈਂ ਤਾਰ ਪ੍ਰੀਤ,
ਉੱਥੇ ਜਾ ਕੇ ਮਾਤਾ ਜੀ ਦੇ ਨਿਮਿਤ ਸਮਾਗਮ ਜਿਹੜਾ ਉਹ ਅਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਕਰਾਂਗੇ, ਇਹ ਸਾਡੇ ਮਨ ਦੀ ਪ੍ਰੀਤ ਹੈ।
ਮੇਰੇ ਕਰਿਓ ਇਆਂ ਪ੍ਰਭ ਕੀ ਜੈ।
ਭਾਈ ਮੇਰਾ ਜੀ ਨੇ ਹੱਥ ਜੋੜੇ ਆਖਿਆ, ਸਤਿਗੁਰੂ ਜੀ ਤੁਸੀਂ ਇੱਥੇ ਹੀ ਕਰ ਲੋ ਸਾਰਾ ਸਮਾਗਮ ਜੋ ਕਰਨਾ, ਮਾਤਾ ਜੀ ਦੀ ਯਾਦ ਵਿਚ ਜੋ ਸਮਾਗਮ ਕਰਨਾ, ਅੰਤਮ ਅਰਦਾਸ ਕਰਨੀ ਹੈ, ਉਹ ਮਹਾਰਾਜ ਜੀ ਇਸੇ ਜਗ੍ਹਾ ਤੇ ਕਰ ਲਓ।
ਬਾਂਚਤ ਹੋਏ ਮੰਗਾਏ ਸੋ ਲੀਜੈ,
ਜੋ ਕੁਝ ਚਾਹੀਦਾ ਮਹਾਰਾਜ ਜੀ ਇੱਥੇ ਮੰਗਾ ਲਓ, ਇੱਥੇ ਕਿਹੜਾ ਕਿਸੇ ਚੀਜ਼ ਦੀ ਕਮੀ ਹੈ, ਜੋ ਕੁਝ ਵੀ ਚਾਹੀਦਾ ਆਪ ਜੀ ਇੱਥੇ ਮੰਗਾ ਲਵੋ।
ਮਾਤਾ ਹੇਤ ਜਗਿਆ ਕਰਵਾਵੋ,
ਮਾਤਾ ਜੀ ਵਾਸਤੇ ਜਿਹੜਾ ਯੱਗ ਕਰਨਾ ਹੈ ਮਹਾਰਾਜ ਉਹ ਇਸੇ ਜਗ੍ਹਾ ਤੇ ਕਰਾ ਲਵੋ, ਮੇਰੀ ਬੇਨਤੀ ਹੈ।
ਤਿਲਕ ਸਬਨ ਤੇ ਆਠਾ ਪਾਵੋ,
ਮਹਾਰਾਜ ਮੇਰੀ ਇੱਛਾ ਕਿ ਇਸੇ ਜਗ੍ਹਾ ਤੇ ਤੁਹਾਡੇ ਮਸਤਕ ਤੇ ਤਿਲਕ ਲੱਗੇ, ਸਭ ਵੱਲੋਂ ਜਿਹੜਾ ਸਿੱਖਾਂ ਵੱਲੋਂ ਤਿਲਕ ਦਿੱਤਾ ਜਾਣਾ ਹੈ ਉਹ ਤਿਲਕ ਆਪ ਜੀ ਦੇ ਮਸਤਕ ਤੇ ਇਸੇ ਜਗ੍ਹਾ ਤੇ ਲੱਗੇ।
ਗੁਰੂ ਕਹਿਓ ਚਿਤ ਚਾਹਤ ਜੋਏ,
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਭਾਈ ਮੇਰਾ ਜੀ ਜੋ ਤੁਹਾਡੇ ਮਨ ਦੀ ਇਹ ਇੱਛਾ ਹੈ,
ਸੋਪੀ ਬਾਤ ਤੋਏ ਟਿਗ ਹੋਏ,
ਤੇਰੇ ਮਨ ਦੀ ਇੱਛਾ ਨਾ ਵੀ ਸਾਡੇ ਮਸਤਕ ਤੇ ਇਸ ਜਗ੍ਹਾ ਤੇ ਤਿਲਕ ਲੱਗੇ, ਤੇਰੀ ਇਹ ਇੱਛਾ ਹੈ, ਤੇਰੀ ਇਹ ਇੱਛਾ ਵੀ ਜ਼ਰੂਰ ਪੂਰੀ ਹੋਵੇਗੀ, ਤੂੰ ਚਾਹੁੰਦਾ ਵੀ ਸਾਡੇ ਮਸਤਕ ਤੇ ਇਸ ਜਗ੍ਹਾ ਤੇ ਤਿਲਕ ਲੱਗੇ, ਤੇਰੀ ਇਹ ਇੱਛਾ ਵੀ ਜ਼ਰੂਰ ਪੂਰੀ ਹੋਵੇਗੀ।
ਹਮ ਤੇ ਤ੍ਰਿਤੀ ਥਾਨ ਗੁਰ ਬੈਸੇ, ਤਿਲਕ ਬਕਾਲੇ ਮੈਲੇ ਐਸੇ,
ਸਾਡੇ ਤੋਂ ਬਾਅਦ ਤੀਜੇ ਥਾਂ ਤੇ ਜਿਹੜੇ ਗੁਰਤਾ ਗੱਦੀ ਤੇ ਬੈਠਣਗੇ ਨਾ ਉਹਨਾਂ ਦਾ ਗੁਰਿਆਈ ਦਾ ਤਿਲਕ ਇਸੇ ਜਗ੍ਹਾ ਤੇ ਬਕਾਲੇ ਨਗਰ ਚ ਹੋਵੇਗਾ। ਇਸ਼ਾਰਾ ਕਰ ਦਿੱਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੱਲ ਕਿ ਜੇ ਤੁਸੀਂ ਇੱਛਾ ਰੱਖਦੇ ਹੋ ਨਾ ਵੀ ਸਾਡੇ ਮਸਤਕ ਤੇ ਤਿਲਕ ਲੱਗੇ ਇੱਥੇ, ਇਹ ਇੱਛਾ ਵੀ ਪੂਰੀ ਹੋਵੇਗੀ। ਸਾਡੇ ਤੋਂ ਬਾਅਦ ਤੀਸਰੇ ਸਥਾਨ ਤੇ ਜਿਹੜੇ ਗੁਰੂ ਹੋਣਗੇ, ਇਸ਼ਾਰਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਵੱਲ, ਉਹਨਾਂ ਦੇ ਮਸਤਕ ਤੇ ਜੋ ਗੁਰਿਆਈ ਦਾ ਤਿਲਕ ਹੈ ਉਹ ਇਸੇ ਜਗ੍ਹਾ ਤੇ ਇਸੇ ਨਗਰ ਬਕਾਲੇ ਵਿਚ ਲੱਗੇਗਾ।
ਮੇਰੋ ਰੂਪ ਭੇਦ ਨੈ ਕੋਈ, ਤਬ ਲੋ ਜੀਵਨ ਤੇਰੋ ਹੋਈ,
ਉਹ ਵੀ ਮੇਰਾ ਹੀ ਰੂਪ ਹੋਣਗੇ, ਮੇਰੇ ਵਿਚ ਤੇ ਉਹਨਾਂ ਵਿਚ ਕੋਈ ਭੇਦ ਨਹੀਂ ਹੋਵੇਗਾ। ਤੇ ਭਾਈ ਮੇਰਾ ਜੀ ਅਸੀਂ ਵਚਨ ਕਰਦੇ ਆ, ਤੁਹਾਡਾ ਸਰੀਰ ਵੀ ਉਦੋਂ ਤੱਕ ਰਹੇਗਾ ਤੁਸੀਂ ਅੱਖਾਂ ਨਾਲ ਵੇਖੋਗੇ। ਤੁਹਾਡਾ ਸਰੀਰ ਉਦੋਂ ਤੱਕ ਰਹੇਗਾ ਔਰ ਤੁਸੀਂ ਆਪਣੀਆਂ ਅੱਖਾਂ ਨਾਲ ਉਹਨਾਂ ਦੇ ਮਸਤਕ ਤੇ ਤਿਲਕ ਲੱਗਦਾ ਵੇਖੋਗੇ।
ਸੁਣ ਮੇਰੇ ਉਰ ਨਿਸ਼ਚੇ ਪਾਇਓ, ਚਰਨ ਕਮਲ ਗੁਰ ਕੇ ਲਪਟਾਇਓ।
ਸਤਿਗੁਰਾਂ ਦਾ ਇਹ ਵਚਨ ਸੁਣ ਕੇ ਭਾਈ ਮੇਰਾ ਜੀ ਨੂੰ ਨਿਸ਼ਚਾ ਹੋ ਗਿਆ ਔਰ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਭਾਈ ਮੇਰਾ ਜੀ ਲਪਟ ਗਏ ਹਨ।
ਚੜੇ ਤੁਰੰਗ ਬੇਗ ਤੇ ਚਾਲੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਕਾਲੇ ਨਗਰ ਤੋਂ ਚੜ ਪਏ ਘੋੜੇ ਤੇ ਸਵਾਰ ਹੋ ਕੇ, ਬੜੀ ਤੇਜ਼ੀ ਨਾਲ ਬਕਾਲੇ ਤੋਂ ਚੱਲ ਪਏ।
ਸਾਈਂ ਦਾਸ ਸਿੱਖ ਪਟ ਨਾਲੇ,
ਭਾਈ ਸਾਈਂ ਦਾਸ ਤੇ ਹੋਰ ਬਹੁਤ ਸਾਰੇ ਸਿੱਖ ਉਹ ਸਤਿਗੁਰਾਂ ਦੇ ਨਾਲ ਹਨ।
ਪੰਥ ਵਿਖੇ ਕੁਛ ਥੋੜਾ ਠਹਿਰੇ,
ਰਸਤੇ ਵਿਚ ਸਤਿਗੁਰੂ ਜੀ ਬਹੁਤਾ ਨਹੀਂ ਠਹਿਰੇ, ਰਸਤੇ ਵਿਚ ਬਹੁਤ ਘੱਟ ਠਹਿਰੇ ਤੇ ਚੱਲਦੇ ਹੀ ਰਹੇ।
ਚੜੇ ਗੁਰੂ ਪੁਨ ਟਰੇ ਦੁਪਹਿਰੇ,
ਇਸ ਤਰ੍ਹਾਂ ਮਹਾਰਾਜ ਸੱਚੀ ਪਾਤਸ਼ਾਹ ਜੀ ਦੁਪਹਿਰਾ ਢਲੇ ਹੋਏ ਚੱਲੇ ਹਨ।
ਕਿਤਕ ਦਿਵਸ ਰਹਿ ਪਹੁੰਚੇ ਜਾਈ,
ਕੁਝ ਕ ਦਿਨ ਬਾਕੀ ਰਹਿੰਦਾ ਸੀ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲਦਿਆਂ ਚਲਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਆ ਪਹੁੰਚੇ ਹਨ।
ਕੰਗ ਮਾਤ ਕੀ ਬਾਤ ਸੁਣਾਈ,
ਜਦੋਂ ਘਰ ਆਏ ਆ ਕੇ ਮਾਤਾ ਗੰਗਾ ਜੀ ਦੀ ਖਬਰ ਦਿੱਤੀ, ਮਾਤਾ ਗੰਗਾ ਜੀ ਬਾਰੇ ਘਰ ਆ ਕੇ ਦੱਸਿਆ।
ਗੁਰਪਤਨੀ ਤੀ ਨੋਰੁਦਨੰਤੀ,
ਜਦੋਂ ਘਰ ਸੁਣਿਆ ਮਾਤਾ ਦਮੋਦਰੀ ਨੇ, ਮਾਤਾ ਨਾਨਕੀ ਨੇ, ਮਾਤਾ ਮਰਵਾਈ ਨੇ, ਸੁਣਦਿਆਂ ਤਿੰਨਾਂ ਦੀਆਂ ਧਾਹਾਂ ਨਿਕਲ ਗਈਆਂ। ਮਾਤਾ ਜੀ ਨਾਲ ਸਨੇਹ ਬੜਾ ਸੀ, ਪਿਆਰ ਬੜਾ ਸੀ। ਤਿੰਨੇ ਨੋਵਾਂ ਮਾਤਾ ਗੰਗਾ ਦੀਆਂ ਰੁਦਨ ਕਰਨ ਲੱਗੀਆਂ।
ਸਿਮਰ ਸਿਮਰ ਗੁਣ ਬੋ ਪਛਤੰਤੀ,
ਬਹੁਤ ਸਾਰੇ ਗੁਣ ਸਿਮਰ ਸਿਮਰ ਕੇ ਮਾਤਾ ਗੰਗਾ ਜੀ ਦੇ ਗੁਣ ਯਾਦ ਕਰ ਕਰਕੇ ਨੇਤਰ ਭਰਦੀਆਂ ਹਨ।
ਪੂਰਬ ਹੀ ਅਮਤੇ ਹੋਏ ਨਿਆਰੀ,
ਕਹਿੰਦੇ ਵੇਖੋ ਕਿਹੋ ਜੀ ਲੀਲਾ ਬਣੀ ਹੈ। ਮਾਤਾ ਜੀ ਨੇ ਸਰੀਰ ਤਿਆਗਣਾ ਸੀ, ਵੇਖੋ ਸਾਡੇ ਤੋਂ ਪਹਿਲਾਂ ਹੀ ਵੱਖਰੇ ਹੋ ਕੇ ਚਲੇ ਗਏ, ਸਾਡੇ ਤੋਂ ਪਹਿਲਾਂ ਹੀ ਨਿਆਰੇ ਹੋ ਕੇ ਚਲੇ ਗਏ।
ਅੰਤ ਸਮੇਂ ਮੈਂ ਨਹੀਂ ਨਿਹਾਰੀ,
ਇਹੋ ਜੇ ਭਾਗ ਸਨ ਸਾਡੇ, ਵੇਖੋ ਅੰਤਲੇ ਸਮੇਂ ਅਸੀਂ ਉਹਨਾਂ ਦੇ ਦਰਸ਼ਨ ਵੀ ਨਹੀਂ ਕਰ ਸਕੀਆਂ, ਅੰਤਲੇ ਵੇਲੇ ਉਹਨਾਂ ਦਾ ਮੁਖ ਵੀ ਨਹੀਂ ਵੇਖ ਸਕੀਆਂ।
ਹਮ ਸਭ ਕੋ ਅਲੰਬ ਬਡੋਤੀ,
ਸਾਡੇ ਵਾਸਤੇ ਤੇ ਮਾਤਾ ਜੀ ਰੱਬ ਵਰਗਾ ਆਸਰਾ ਸੀ ਸਾਨੂੰ ਉਹਨਾਂ ਦਾ, ਉਹ ਤਾਂ ਸਾਡੇ ਵਾਸਤੇ ਬੜਾ ਵੱਡਾ ਅਲੰਬ ਸਨ, ਆਸਰਾ ਸਨ।
ਘਰ ਕਾਰਜ ਕੀ ਦਾਇਕ ਮਤੀ,
ਘਰ ਦੇ ਜਿੰਨੇ ਕੰਮ ਕਾਰ ਹੁੰਦੇ ਸੀ ਉਹ ਸਾਨੂੰ ਮਤ ਦਿੰਦੇ ਸਨ, ਸਾਨੂੰ ਦੱਸਿਆ ਕਰਦੇ ਸੀ ਵੀ ਆਹ ਕੰਮ ਏਦਾਂ ਕਰੋ, ਆਹ ਏਦਾਂ ਨਹੀਂ ਕਰੀਦਾ। ਸਾਡੇ ਸਾਰੇ ਘਰਾਂ ਦੇ ਕੰਮ ਵਿਚ ਸਾਨੂੰ ਮਤ ਦੇਣ ਵਾਲੇ ਸਨ।
ਸ੍ਰੀ ਗੁਰ ਉਤਰ ਪਰੇ ਤੇ ਸਮੋ,
ਏਦਾਂ ਮਾਤਾ ਜੀ ਹੋਣਾ ਨੂੰ ਯਾਦ ਕਰ ਕਰਕੇ ਨੇਤਰ ਭਰ ਰਹੇ ਨੇ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਣ ਉਤਰੇ ਹਨ।
ਸ੍ਰੀ ਹਰਿਮੰਦਰ ਕਰਕੇ ਨਮੋ,
ਆ ਕੇ ਸਤਿਗੁਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।
ਬੈਠੇ ਤਖਤ ਅਕਾਲ ਸਥਾਨ,
ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਵਿੱਤਰ ਅਸਥਾਨ ਤੇ ਆ ਕੇ ਬੈਠੇ ਨੇ।
ਸੁਧਪੁਰ ਮੈਂ ਸੁਨ ਸੁਨ ਸਭ ਕਾਨ,
ਸਾਰੇ ਨਗਰ ਦੇ ਵਿਚ ਸੁਧ ਪਸਰ ਗਈ, ਖਬਰ ਸਾਰੇ ਨਗਰ ਦੇ ਵਿਚ ਪਸਰ ਗਈ। ਜਿਹਨੇ ਜਿਹਨੇ ਵੀ ਆਪਣੇ ਕੰਨੀ ਮਾਤਾ ਜੀ ਦੇ ਸੱਚਖੰਡ ਜਾਣ ਦੀ ਗੱਲ ਸੁਣੀ,
ਸਿਆਣੇ ਨਰ ਸਤਿਗੁਰ ਟਿਗ ਆਏ,
ਜਿਹਨੇ ਸਿਆਣੇ ਨਰ ਸੀ ਨਗਰ ਦੇ ਸਭ ਚੱਲ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ ਨੇ।
ਬੈਠ ਮਾਤ ਕੀ ਬਾਤ ਚਲਾਏ,
ਸਤਿਗੁਰਾਂ ਦੇ ਕੋਲ ਬਹਿ ਕੇ ਮਾਤਾ ਜੀ ਦਾ ਜ਼ਿਕਰ ਚਲਾਇਆ, ਮਾਤਾ ਜੀ ਵਾਸਤੇ ਗੱਲ ਬਾਤ ਕਰਨ ਲੱਗੇ।
ਕਰੇ ਸਰਾਹਨ ਬੋ ਮਤਵੰਤੀ,
ਜਿੰਨੇ ਵੀ ਆਏ ਸਭ ਨੇ ਮਾਤਾ ਜੀ ਦੀ ਸਲਾਘਾ ਕੀਤੀ, ਕਹਿੰਦੇ ਜੀ ਮਾਤਾ ਜੀ ਬੜੇ ਸਿਆਣੇ ਸਨ, ਬੜੇ ਜਿਆਦਾ ਬੁੱਧੀਮਾਨ ਸੁਮਤ ਵਾਲੇ ਸਨ।
ਸਮ ਪਾਨੀ ਕੇ ਅਤ ਸਤਵੰਤੀ,
ਜਿਵੇਂ ਮਾਤਾ ਭਾਨੀ ਜੀ ਬੜੇ ਸਤਵੰਤੀ ਸੀ ਨਾ, ਮਾਤਾ ਭਾਨੀ ਜੀ, ਉਸੇ ਤਰ੍ਹਾਂ ਮਾਤਾ ਗੰਗਾ ਜੀ ਵੀ ਆਪਣੀ ਸੱਸ ਵਾਂਗਰ ਉਹੋ ਜਿਹੀ ਸ਼ੁਭ ਗੁਣਾਂ ਦੇ ਧਾਰਨੀ ਸਨ।
ਗੁਰੂ ਕਹਿਓ ਜੋ ਉਪਜਨ ਹਾਰ, ਬਿਨ ਸੈ ਨੇਮ ਆਈ ਕਰਤਾਰ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਭਾਈ ਗੁਰਮੁਖੋ, ਇਹ ਸੰਸਾਰ ਦਾ ਨੇਮ ਹੀ ਇਹ ਹੈ, ਜਿਹੜਾ ਉਪਜਿਆ ਉਹਨੇ ਬਿਨਸਣਾ ਹੀ ਬਿਨਸਣਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸੰਸਾਰ ਦਾ ਨੇਮ ਹੀ ਐਸਾ, ਜਿਹੜਾ ਉਪਜਿਆ ਹੈ ਉਹਨੇ ਬਿਨਸਣਾ ਹੈ।
ਹੋਣ ਹਾਰ ਕੋ ਕਿਆ ਹੈ ਸ਼ੋਕ, ਕਰੇ ਸ਼ੋਕ ਪਾਏ ਨਾ ਕੁਛ ਲੋਕ।
ਜਿਹੜੀ ਹੋਣ ਹਾਰ ਹੈ ਨਾ, ਹੋਣੀ, ਉਹਦੇ ਵਰਤਣ ਨਾਲ ਸ਼ੋਕ ਨਹੀਂ ਕਰੀਦਾ। ਜੇ ਸ਼ੋਕ ਕਰੇਗਾ ਵੀ ਬੰਦਾ ਤੇ ਕੀ ਮਿਲੇਗਾ, ਜਿਹੜੀ ਹੋਣੀ ਉਹ ਤਾਂ ਵਰਤਣੀ ਵਰਤਣੀ ਹੈ, ਉਹਦੇ ਵਾਸਤੇ ਸ਼ੋਕ ਨਹੀਂ ਕਰੀਦਾ। ਜੇ ਸ਼ੋਕ ਕਰੇ ਵੀ ਕੋਈ ਤੇ ਭਾਈ ਉਹਨੂੰ ਕੀ ਮਿਲਣਾ, ਸ਼ੋਕ ਕਰਕੇ ਕੀ ਪ੍ਰਾਪਤ ਹੋਣਾ।
ਜਥਾ ਯੋਗ ਸਭ ਇਨਕੇ ਸਾਥ,
ਇਹਦਾ ਸਤਿਗੁਰਾਂ ਨੇ ਜਥਾ ਯੋਗ ਸਾਰਿਆਂ ਨਾਲ ਬਚਤ ਕੀਤੇ ਨੇ।
ਬਚਨ ਬਿਲਾਸ ਪ੍ਰਕਾਸ਼ੇ ਨਾਥ,
ਬਚਨ ਬਿਲਾਸ ਸਾਰਿਆਂ ਨਾਲ ਮਹਾਰਾਜ ਜੀ ਨੇ ਕੀਤੇ ਹਨ।
ਉੱਠ ਕਰ ਨਿਜ ਮਹਿਲੀ ਤਬ ਗਏ,
ਸਤਿਗੁਰੂ ਜੀ ਇਥੋਂ ਉੱਠ ਕੇ ਫਿਰ ਆਪਣਿਆਂ ਮਹਿਲਾਂ ਚ ਗਏ ਨੇ।
ਅਦਿਤ ਸ਼ਰੋ ਦੇ ਸੁਣਤੇ ਪਏ।
ਕਹਿੰਦੇ ਉੱਥੇ ਵੀ ਅੱਗੇ ਮਹਿਲਾਂ ਦੇ ਵਿੱਚ ਮਾਤਾ ਜੀ ਹੋਣਾ ਦੇ ਨੇਤਰਾਂ ਚੋਂ ਹੰਝੂ ਵਹਿ ਰਹੇ ਸਨ।
ਇੱਕ ਦਾਸੀ ਨਿਜ ਨਿਕਟ ਬੁਲਾਈ,
ਸਤਿਗੁਰੂ ਜੀ ਨੇ ਉਸ ਵਕਤ ਇੱਕ ਦਾਸੀ ਨੂੰ ਆਪਣੇ ਕੋਲ ਬੁਲਾਇਆ।
ਰੁਦਤ ਦੁਖਤ ਚਿੱਤ ਸੋ ਚੱਲ ਆਈ,
ਉਹ ਦਾਸੀ ਵੀ ਰੋਂਦੀ ਕੁਰਲਾਂਦੀ ਛੇਵੇਂ ਪਾਤਸ਼ਾਹ ਦੇ ਕੋਲ ਆਈ।
ਗਯੋ ਤਾਏ ਸੋ ਰੁਦਨ ਹਟਾਵੋ,
ਮਹਾਰਾਜ ਜੀ ਨੇ ਉਸ ਦਾਸੀ ਨੂੰ ਆਖਿਆ ਵੀ ਜਾ ਮਹਿਲਾਂ ਚ ਜਾ ਕੇ ਆਖ ਵੀ ਰੋਣਾ ਨੀ ਕਿਸੇ ਨੇ, ਸਭ ਨੂੰ ਕਹੋ ਵੀ ਰੋਣਾ ਬੰਦ ਕਰ ਦੇਣ,
ਬੈਠੇ ਰਹੋ ਗੁਰੂ ਗੁਣ ਗਾਵੋ,
ਬੈਠੇ ਰਹੋ ਰੱਬ ਦੇ ਗੁਣ ਗਾਓ, ਪਰਮੇਸ਼ਰ ਦੇ ਗੁਣ ਗਾਓ, ਅਕਾਲ ਪੁਰਖ ਦੇ ਗੁਣ ਗਾਓ।
ਵੱਡ ਪਾਗਨ ਜਨਨੀ ਸੁਖ ਪਾਏ,
ਸਾਡੇ ਮਾਤਾ ਜੀ ਤਾਂ ਬੜੇ ਵੱਡੇ ਭਾਗਾਂ ਵਾਲੇ ਸੀ, ਉਹ ਤਾਂ ਸੁਖ ਪਾ ਗਏ ਨੇ ਅੱਗੇ, ਉਹਨਾਂ ਨੂੰ ਤਾਂ ਅੱਗੇ ਸੁਖ ਦੀ ਪ੍ਰਾਪਤੀ ਹੋਈ ਹੈ।
ਨੈ ਸੋਚਣ ਕੇ ਯੋਗ ਕਦਾਏ,
ਉਹਨਾਂ ਵਾਸਤੇ ਨੀ ਰੋਣਾ, ਇਹੋ ਜਿਹੇ ਮਹਾਂਪੁਰਖ ਸੋਚਣ ਦੇ ਯੋਗ ਨਹੀਂ ਹੁੰਦੇ, ਉਹਨਾਂ ਵਾਸਤੇ ਨੀ ਰੋਣਾ ਜਿਹੜੇ ਅੱਗੇ ਸੱਚਖੰਡ ਚ ਪਰਮੇਸ਼ਰ ਦੇ ਘਰ ਪਹੁੰਚੇ ਨੇ।
ਸੁਣ ਦਾਸੀ ਅੰਤਰ ਤਬ ਜਾਏ,
ਸਤਿਗੁਰਾਂ ਦਾ ਹੁਕਮ ਦਾਸੀ ਨੇ ਸੁਣਿਆ, ਸੁਣ ਕੇ ਅੰਤਹਪੁਰ ਮਹਿਲਾਂ ਵਿਚ ਗਈ ਹੈ।
ਗੁਰਬਚ ਕਹਿ ਕੇ ਦਈ ਹਟਾਏ,
ਸਤਿਗੁਰਾਂ ਦਾ ਬਚਨ ਕਹਿ ਕੇ ਸਭ ਨੂੰ ਰੋਕਿਆ, ਭਾਈ ਗੁਰੂ ਦਾ ਹੁਕਮ ਹੈ ਛੇਵੇਂ ਪਾਤਸ਼ਾਹ ਦਾ, ਕਿਸੇ ਨੇ ਨੀ ਰੋਣਾ।
ਸੁਣ ਕੇ ਸਨੇ ਸਨੇ ਅਟ ਗਈ,
ਮਹਾਰਾਜ ਜੀ ਦਾ ਬਚਨ ਸੁਣ ਕੇ ਸਭ ਨੇ ਸਹਿਜੇ ਸਹਿਜੇ ਰੋਣਾ ਛੱਡ ਦਿੱਤਾ।
ਦੁੱਖ ਸਕਲ ਹੀ ਠਾਨਤ ਪਈ,
ਪਰ ਦੁੱਖ ਸਾਰਿਆਂ ਦੇ ਮਨ ਦੇ ਵਿਚ ਹੈ, ਸ਼ੋਗ ਸਾਰਿਆਂ ਦੇ ਮਨ ਵਿਚ ਹੈ।
ਰਾਤ ਬਿਤਾਵਨ ਕੀ ਨੀ ਸੋਏ,
ਉਹ ਰਾਤ ਕਹਿੰਦੇ ਬਤੀਤ ਕੀਤੀ ਹੈ।
ਉਠੇ ਪ੍ਰਭੂ ਨਿਜ ਬੇਲਾ ਜੋਏ,
ਅੰਮ੍ਰਿਤ ਵੇਲੇ ਸਤਿਗੁਰਾਂ ਦਾ ਜੋ ਉੱਠਣ ਦਾ ਨੇਮ ਸੀ, ਮਹਾਰਾਜ ਜੀ ਉੱਠੇ ਹਨ।
ਸੁਧ ਸੰਬੰਧੀਆਂ ਸਦਨ ਪਠਾਈ,
ਉਧਰ ਸਾਰੇ ਰਿਸ਼ਤੇਦਾਰਾਂ ਸੰਬੰਧੀਆਂ ਕੋਲ ਖਬਰ ਭੇਜ ਦਿੱਤੀ, ਸੁਨੇਹਾ ਭੇਜ ਦਿੱਤਾ।
ਸੁਣੀ ਸਬਨ ਬਹੁ ਸ਼ੋਕੀ ਉਪਾਈ,
ਜਿਹਨੇ ਜਿਹਨੇ ਵੀ ਸੁਣਿਆ ਬੜਾ ਸ਼ੋਕ ਬਣਾਇਆ, ਉਹਨਾਂ ਨੇ ਬੜਾ ਦੁੱਖ ਬਣਾਇਆ।
ਨਿਜ ਨਿਜ ਕਰਤੇ ਵਹਿ ਕਰ ਤਿਆਰੇ,
ਸਭ ਆਪੋ ਆਪਣਿਆਂ ਘਰਾਂ ਤੋਂ ਤਿਆਰ ਹੋ ਕੇ ਸਤਿਗੁਰਾਂ ਨੂੰ ਮਿਲਣ ਵਾਸਤੇ ਆਉਣ ਲੱਗੇ।
ਪਰੇ ਸੁਧਾ ਸਰਪੰਥ ਮਜਾਰੇ,
ਅੰਮ੍ਰਿਤਸਰ ਸਾਹਿਬ ਦੇ ਰਸਤੇ ਨੂੰ ਸਭ ਪੈ ਕੇ ਆ ਗਏ।
ਬੋਲੇ ਸਤਿਗੁਰ ਸੁਨ ਗੁਰਦਾਸ, ਪਠੋ ਗ੍ਰੰਥ ਸਾਹਿਬ ਸੁਖ ਰਾਸ।
ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਗੁਰਦਾਸ ਜੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰ ਦਿਓ। ਮਾਤਾ ਜੀ ਦੀ ਯਾਦ ਵਿਚ ਉਹਨਾਂ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਤੁਸੀਂ ਕਰੋ।
ਵਿਦਤੇ ਸਿੱਖਣ ਮੈਂ ਅਸਰੀਤ, ਮਿਰਤਕ ਪਏ ਜੇ ਪੜੇ ਸਪ੍ਰੀਤ।
ਕਿਉਂਕਿ ਇਹ ਰੀਤ ਆਉਣ ਵਾਲੇ ਸਮੇਂ ਚ ਸਿੱਖਾਂ ਚ ਪ੍ਰਗਟ ਹੋ ਜਾਏ, ਵਿਦਤ ਹੋ ਜਾਏ, ਇਸ ਕਰਕੇ ਇਸ ਰੀਤੀ ਨੂੰ ਪਾਲਣ ਵਾਸਤੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰੋ।
ਸਭ ਵਿਦ ਕੇ ਸੁਖ ਪਾਵੇ ਪ੍ਰਾਣੀ, ਜਿਸ ਹਿਤ ਪੜਨ ਕਰੇ ਗੁਰਬਾਣੀ।
ਇਹਦੇ ਵਾਸਤੇ ਗੁਰਬਾਣੀ ਦਾ ਪਾਠ ਹੋਇਆ ਕਰੇਗਾ, ਉਹਨੂੰ ਸਰਬ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਇਸ ਫਲ ਸਮ ਜਗ ਅਪਰ ਨ ਕੋਈ, ਵੱਡੇ ਭਾਗ ਤੇ ਪ੍ਰਾਪਤ ਹੋਈ।
ਇਸ ਫਲ ਵਰਗਾ ਇਸ ਜਗਤ ਵਿਚ ਕੋਈ ਹੋਰ ਫਲ ਹੈ ਹੀ ਨਹੀਂ, ਇਹ ਵੱਡਿਆਂ ਭਾਗਾਂ ਕਰਕੇ ਐਸੇ ਫਲ ਦੀ ਪ੍ਰਾਪਤੀ ਹੁੰਦੀ ਹੈ।
ਫਰਸ਼ ਕਰਾਇਓ ਸੁੰਦਰ ਠੋਰ,
ਬੜੀ ਸੋਹਣੀ ਥਾਂ ਤੇ ਫਰਸ਼ ਗਲੀਚੇ ਵਿਛਾਏ ਨੇ।
ਜੋਦਿਸ਼ ਸਿੱਖ ਟੁਰਾਵੇ ਚੋਰ,
ਚਾਰੇ ਪਾਸੇ ਗੁਰੂ ਕੇ ਸਿੱਖ ਚਵਰ ਸਾਹਿਬ ਚੁਲਾ ਰਹੇ ਨੇ।
ਹੋਲਨ ਕਰਿਓ ਗ੍ਰੰਥ ਜੀ ਤਵੇ,
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਭਾਈ ਗੁਰਦਾਸ ਜੀ ਨੇ।
ਕਰ ਗੁਰਦਾਸ ਪਾਠ ਤੋਂ ਸਬੈ,
ਅਰਦਾਸ ਕਰਕੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਹੈ।
ਹਿਮ ਕਰਤੇ ਦਿਨ ਦੁਆ ਕੋ ਬਿਤਾਏ,
ਇਹਦਾ ਪਾਠ ਕਰਦਿਆਂ ਦੋ ਕ ਦਿਨ ਬੀਤ ਗਏ।
ਸੁਨੇ ਪਾਠ ਕੋ ਨਰ ਸੁਮਦਾਏ,
ਸਤਿਗੁਰੂ ਜੀ ਵੀ ਕੋਲ ਬਹਿ ਕੇ ਪਾਠ ਸੁਣਦੇ ਨੇ, ਬਹੁਤ ਸਾਰੇ ਸਿੱਖ ਵੀ ਕੋਲ ਬਹਿ ਕੇ ਪਾਠ ਸੁਣਦੇ ਹਨ
ਤੇ ਸੰਬੰਧੀ ਸੇ ਚੱਲ ਆਏ
ਇਹਨੇ ਨੂੰ ਜਿੰਨੇ ਸੰਬੰਧੀ ਰਿਸ਼ਤੇਦਾਰ ਉਹ ਵੀ ਚੱਲ ਕੇ ਆਉਣ ਲੱਗੇ
ਗੁਰ ਕੇ ਮਹਿਲ ਜਾਏ ਰੁੱਧ ਨਾਏ
ਸਭ ਆ ਕੇ ਸਤਿਗੁਰਾਂ ਦੇ ਮਹਿਲਾਂ ਚ ਪਹੁੰਚ ਕਰ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲ ਰਹੇ ਨੇ ਮਾਤਾ ਜੀ ਦੇ ਨਿਮਿਤ ਰੱਖੇ ਗਏ ਪਾਠਾਂ ਦੇ ਭੋਗ ਪੈ ਰਹੇ ਨੇ ਔਰ ਉਧਰ ਨਾਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੋ ਰਿਹਾ ਉਹ ਕਥਾ ਆਪ ਜੀ ਅਗਲੇ ਪ੍ਰਸੰਗਾਂ ਚ ਸਰਵਣ ਕਰੋਗੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ